ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਵ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਉੱਠਿਓ ਪ੍ਰਾਤ ਚੰਦੂ ਦੁਸ਼ਟ ਚਿਤਵਤ ਚਿਤ ਗੁਰਬਾਤ ਆਜ ਮਨਾਵ ਜਿਮ ਚਹੋ ਨਾਹੀਂ ਤਾਂ ਕਰਹੋ ਘਾਤ ਉੱਠਿਓ ਪ੍ਰਾਤ ਚੰਦੂ ਦੁਸ਼ਟ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਤਸਲ ਪਤਿਤ ਪਾਵਨ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਜੋ ਕਿ ਸੰਧਿਆ ਦੇ ਸਮੇਂ ਤੋਂ ਹੀ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜੀ ਨੂੰ ਨਮਸਕਾਰਾਂ ਕਰਕੇ ਆਪਣੇ ਇਸ ਪੰਜ ਭੂਤਿਕ ਸਰੀਰ ਨੂੰ ਗੁਰੂ ਜੀ ਦੇ ਬਾਣੇ ਵਿੱਚ ਰਹਿੰਦੇ ਹੋਏ ਸਫਲਾ ਕਰ ਰਹੇ ਹੋ ਭਾਗਾਂ ਵੱਡਿਆਂ ਵਾਲੇ ਗੁਰੂ ਜੀ ਦੇ ਦਰਸ਼ਨ ਕਰਦੇ ਹੈ ਅਤੇ ਸੰਗਤ ਕਰਦੇ ਹਨ। ਸਤਿਗੁਰੂ ਜੀ ਨੇ ਆਪਣੀ ਮਿਹਰ ਕਰਕੇ ਉਹ ਸਮਾਂ ਸਾਨੂੰ ਬਖਸ਼ਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਕਥਾ ਸ਼ਹੀਦੀ ਦੇ ਪ੍ਰਸੰਗ ਜਿਹੜੇ ਆਰੰਭ ਕੀਤੇ ਹੈ ਉਹਨਾਂ ਦੀ ਕਥਾ ਚੱਲ ਰਹੀ ਹੈ। ਜਿਸ ਤਰ੍ਹਾਂ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਕਿ ਜਿਸ ਵਕਤ ਗੁਰੂ ਜੀ ਨੂੰ ਤੱਤੀ ਰੇਤਾ 'ਤੇ ਖੜਿਆਂ ਕਰਕੇ ਫਿਰ ਬਿਠਾਉਣਾ ਕੀਤਾ ਚੰਦੂ ਦੁਸ਼ਟ ਨੇ, ਇੱਧਰੋਂ ਜਿਹੜੇ ਸ਼ਕਤੀਆਂ ਦੇ ਮਾਲਕ ਸਿੱਧ 84 ਹੋਰ ਜੋ ਪੀਰ ਮੁਸਲਮਾਨਾਂ ਦੇ ਦੇਵੀ ਦੇਵਤੇ ਸਾਰੇ ਜਿਹੜੇ ਹੈਰਾਨ ਚਕਰਿਤ ਹੋ ਗਏ ਹੈ, ਉਹਨਾਂ ਦੇ ਆਪੋ ਵਿੱਚ ਹੀ ਖਲਬਲੀ ਮੱਚ ਗਈ ਹੈ ਵੀ ਇਹ ਦੁਸ਼ਟ ਕੀ ਕਰ ਰਿਹਾ ਹੈ ਅਤੇ ਗੁਰੂ ਜੀ ਫਿਰ ਵੀ ਜਿਹੜਾ ਅਜਰ ਨੂੰ ਜਰ ਰਹੇ ਹਨ। ਗੋਰਖਨਾਥ ਜੋ ਸਿੱਧਾਂ ਦਾ ਗੁਰੂ ਹੈ ਉਹ ਆਪਣੇ 84 ਸਿੱਧ ਨਾਲ ਲੈ ਕੇ ਆਇਆ ਅਤੇ ਗੁਰੂ ਜੀ ਹਜ਼ੂਰੀ ਵਿੱਚ ਆ ਕੇ ਨਮਸਕਾਰ ਕੀਤੀ ਅਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਐਸੇ ਕੌਤਕ ਵੇਖ ਕੇ ਅਤੇ ਅਸੀਂ ਸਾਰੇ ਹੈਰਾਨ ਹੋ ਗਏ ਹਾਂ। ਆਪ ਜੀ ਆਪਣਾ ਨੇਮ ਨਿਭਾਉਣਾ ਕਰ ਰਹੇ ਹੋ, ਜੇ ਆਪ ਜੀ ਇੱਕ ਹੁਕਮ ਕਰ ਦਿਓ ਅਤੇ ਜਿੰਨੇ ਖੰਡ ਦੇ ਵਿੱਚ ਧਰਤੀ ਦੇ ਟੋਟੇ ਉੱਤੇ ਚੰਦੂ ਦੁਸ਼ਟ ਦਾ ਘਰ ਹੈ, ਉਹਦਾ ਜਿਹੜਾ ਸੱਤਿਆਨਾਸ਼ ਗਰਗ ਕਰਦੀ ਹੈ। ਗੁਰੂ ਜੀ ਨੇ ਸਾਰੇ ਸਿੱਧਾਂ ਦਾ ਸਨਮਾਨ ਕੀਤਾ ਅਤੇ ਕਿਹਾ ਵੀ ਇਹ ਸਾਡਾ ਆਪਣਾ ਵਸਾਰਾ ਹੈ, ਸਾਡੇ ਇਸ ਖੇਡ ਦੇ ਵਿੱਚ ਕੋਈ ਵਿਘਨ ਨਾ ਪਾਵੇ। ਗੁਰੂ ਜੀ ਨੂੰ ਧੰਨ ਧੰਨ ਕਹਿੰਦੇ ਚਲੇ ਗਏ। ਇੰਨੇ ਨੂੰ ਸਾਈਂ ਮੀਆਂ ਮੀਰ ਜੀ ਇਤਿਹਾਦਕ ਮੁਸਲਮਾਨੀ ਪੀਰ ਆ ਗਏ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਦੁਸ਼ਟ ਦੇ ਦਿੱਤੇ ਹੋਏ ਕਸ਼ਟ ਕਿਉਂ ਸਹਾਰ ਰਹੇ ਹੋ ਇੰਨੇ, ਆਪ ਜੀ ਸਾਨੂੰ ਹੁਕਮ ਦਿਓ, ਦੇਰ ਨਹੀਂ ਲਾਵਾਂਗੇ, ਇਹਦਾ ਜਿਹੜਾ ਹੈ ਮਲੀਆ ਮੇਟ ਕਰ ਦੇਵਾਂਗੇ। ਗੁਰੂ ਜੀ ਕਹਿਣ ਲੱਗੇ ਵੀ ਸਾਈਂ ਜੀ ਨੇ ਤੁਸੀਂ ਪੀਰ ਵੱਡੇ ਹੋ ਅਤੇ ਨਾਨਾ ਵੱਖ ਵੱਖ ਤਰ੍ਹਾਂ ਦੀ ਦ੍ਰਿਸ਼ਟੀ ਕਿਉਂ ਦੇਖਦੇ ਹੋ ਵੀ ਇੱਕ ਪਾਸੇ ਵੈਰੀ ਹੈ, ਇੱਕ ਪਾਸੇ ਸਾਡੇ ਗੁਰੂ ਹੈ, ਇੱਕ ਪਾਸੇ ਸਿਪਾਹੀ ਹੈ, ਇੱਕ ਪਾਸੇ ਇਹ ਦੁਸ਼ਟ ਚੌਂਕੜੀ ਇਕੱਠੀ ਹੋਈ ਹੈ, ਇਹਦੇ ਜਿਹੜਾ ਨਾਨਾਪਣ ਹੈ ਦ੍ਰਿਸ਼ਟੀ ਵਿੱਚ ਦਵੈਤਪਣ ਹੈ, ਇਹ ਇੱਥੇ ਇਹਦੇ ਨਾਲ ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਕੱਚੀ ਹੁੰਦੀ ਹੈ, ਕਿਉਂਕਿ ਸਤਿਗੁਰੂ ਜੀ ਤਾਂ ਆਪਣਾ ਉਹੀ ਨਿਯਮ ਨਿਭਾ ਰਹੇ ਹੈ, ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮਕੋ ਬਨਿਆਈ, ਕਿ ਕੋਈ ਵੈਰੀ ਨਹੀਂ ਹੈ, ਕੋਈ ਬੇਗਾਨਾ ਨਹੀਂ ਹੈ, ਉਹ ਬਚਨ ਮਹਾਰਾਜ ਪੂਰੇ ਕਰ ਰਹੇ ਹੈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸਮਤ ਸਾਧੂ ਤੇ ਪਾਈ। ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧੂ ਗੁਰੂ ਹੈ ਉਹਨਾਂ ਤੋਂ ਕਹਿੰਦੇ ਗੁਰੂ ਜੀ ਵੀ ਅਸੀਂ ਇਹ ਮਤ ਪਾਈ ਹੈ ਵੀ ਜੋ ਪ੍ਰਭੂ ਕਰਦਾ ਉਹ ਠੀਕ ਕਰਦਾ ਹੈ, ਨਹੀਂ ਤਾਂ ਚੰਦੂ ਦੁਸ਼ਟ ਕੀ ਸੀ ਵੀ ਜਿਹੜਾ ਗੁਰੂ ਜੀ ਨੂੰ ਇਸ ਤਰ੍ਹਾਂ ਤਸੀਹੇ ਦਿੰਦਾ ਅਤੇ ਗੁਰੂ ਜੀ ਨਾਲੇ ਆਪਣਾ ਜਿਹੜਾ ਸਮਾਂ ਸੱਚਖੰਡ ਜਾਣ ਦਾ ਸਮਝ ਕੇ, ਅਤੇ ਕਿਉਂਕਿ ਜੋ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਵੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣਾ ਅਤੇ ਦੁਸ਼ਟਾਂ ਨੂੰ ਸੋਧਣਾ ਹੈ, ਉਸੇ ਕਰਕੇ ਸਾਰਾ ਭਾਣਾ ਵਰਤਾ ਰਹੇ ਹੈ। ਅਤੇ ਮਹਾਰਾਜ ਜੀ ਨੇ ਕਿਹਾ ਵੀ ਪੀਰ ਜੀ ਤਾਂ ਅਸੀਂ ਉਸੇ ਕਰਕੇ ਸਾਰਾ ਕਾਰਨ ਬਣਾਇਆ ਹੈ ਸਰੀਰ ਛੱਡਣ ਦਾ, ਬਾਕੀ ਸਾਨੂੰ ਕੋਈ ਦੁੱਖ ਸੁੱਖ ਨਹੀਂ ਹੈ, ਇਹਦੇ ਨਾਲ ਸਾਨੂੰ ਕੋਈ ਰੰਜਿਸ਼ ਨਹੀਂ ਹੈ ਵੀ ਦੁਸ਼ਟ ਸਾਡੀ ਨਿਰਾਦਰੀ ਕਰ ਰਿਹਾ ਹੈ। ਇੱਕ ਪਾਸੇ ਸ਼੍ਰੀ ਹਰਿਮੰਦਰ ਸਾਹਿਬ ਅਸੀਂ ਤਖ਼ਤ 'ਤੇ ਬੈਠਦੇ ਸੀ, ਸਾਨੂੰ ਕੋਈ ਇਹਦੇ ਨਾਲ ਹੈ ਨਹੀਂ, ਇਹ ਕਰਸ ਬਿਰਤੀ ਹੈ। ਗੁਰੂ ਜੀ ਨੇ ਇਹ ਪੀਰਾਂ ਨੂੰ ਵੀ ਮੋੜ ਦਿੱਤਾ। ਇੱਧਰੋਂ ਜਿਹੜੀ ਚੰਦੂ ਦੀ ਨੂੰਹ ਹੈ ਜੋ ਸਿੱਖ ਦੀ ਪੁੱਤਰੀ ਸੀ, ਉਹਨੂੰ ਬੜਾ ਸੋਗ ਹੈ, ਗਮ ਹੈ ਮਨ ਵਿੱਚ ਵੀ ਮੇਰਾ ਸਹੁਰਾ ਦੁਸ਼ਟ ਕੀ ਕਰ ਰਿਹਾ ਹੈ। ਜੋ ਗੁਰੂ ਮਹਾਨ ਹੈ ਜਿਨ੍ਹਾਂ ਨੂੰ ਕਰੋੜਾਂ ਕਰੋੜ ਬ੍ਰਹਿਮੰਡ ਸਿਮਰਦੇ ਹੈ ਅਤੇ ਉਹਨਾਂ ਨੂੰ ਇਹ ਦੁਸ਼ਟ ਤਸੀਹੇ ਦੇ ਰਿਹਾ ਹੈ, ਉਹ ਆਈ ਹੈ ਛਪਾਈ ਲੰਘਣ ਨਹੀਂ ਦਿੰਦੇ, ਆਪਣਾ ਗਹਿਣਾ ਉਹਨੇ ਦਿੱਤਾ ਹੈ, ਜਿਸ ਕਰਕੇ ਕਹਿੰਦੇ ਵੀ ਬੀਬੀ ਤੂੰ ਅੰਦਰ ਜਾ ਪਰ ਛੇਤੀ ਵਾਪਸ ਆ ਜਾਣਾ ਹੈ। ਜਾ ਕੇ ਗੁਰੂ ਜੀ ਦਾ ਦਰਸ਼ਨ ਕੀਤਾ, ਨਮਸਕਾਰ ਕੀਤੀ ਅਤੇ ਕਿਹਾ ਵੀ ਸੱਚੇ ਪਾਤਸ਼ਾਹ ਜੀ ਇਹ ਕਿੰਨਾ ਚਿਰ ਭਾਣਾ ਹੋਰ ਵਰਤਾਉਣਾ ਹੈ, ਮਹਾਰਾਜ ਜ਼ੁਲਮ ਦੀ ਤਾਂ ਹੱਦ ਹੋ ਗਈ ਹੈ। ਗੁਰੂ ਜੀ ਕਹਿਣ ਲੱਗੇ ਹੇ ਧਰਮ ਪੁੱਤਰੀ ਇਹ ਕੱਲ੍ਹ ਦਾ ਸੂਰਜ ਨਹੀਂ ਚੜ੍ਹੇਗਾ, ਅਸਾਂ ਨੇ ਕੱਲ੍ਹ ਸਰੀਰ ਛੱਡ ਦੇਣਾ ਹੈ, ਜੇ ਤੁਸੀਂ ਕਲਿਆਣ ਚਾਹੁੰਦੇ ਹੋ ਤਾਂ ਸਾਡੇ ਨਾਲ ਹੀ ਸਰੀਰ ਛੱਡ ਦਿਓ। ਗੁਰੂ ਜੀ ਦੇ ਬਚਨ ਸੁਣ ਕੇ ਕਹਿਣ ਲੱਗੀ ਮਹਾਰਾਜ ਜੀ ਜੋ ਆਪ ਜੀ ਦੀ ਆਗਿਆ, ਜੇ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਆਪ ਜੀ ਦੱਸ ਦਿਓ, ਮੈਂ ਉਹ ਸ੍ਰੇਸ਼ਟ ਭਾਵਨਾ ਨਾਲ ਕਰਾਂਗੀ। ਗੁਰੂ ਜੀ ਕਹਿਣ ਲੱਗੇ ਵੀ ਅਸਾਂ ਨੇ ਹੁਣ ਕੋਈ ਸੇਵਾ ਤਾਂ ਕਰਾਉਣੀ ਨਹੀਂ ਹੈ, ਸਰੀਰ ਜਿਹੜਾ ਇਹ ਛੱਡ ਦੇਣਾ ਹੈ। ਘਰ ਆ ਗਈ ਹੈ ਤੋ ਸਰੀਰ ਛੱਡਣਾ ਠੀਕ ਸਮਝਿਆ ਹੈ। ਇਸ ਪ੍ਰਕਾਰ ਗੁਰੂ ਜੀ ਸਾਧ ਸੰਗਤ ਜੀ ਕੌਤਕ ਕਰ ਰਹੇ ਹਨ, ਇਹਨੇ ਦੁਸ਼ਟ ਨੇ ਕਹਿ ਕਰਕੇ ਗੁਰੂ ਜੀ ਨੂੰ ਤੱਤੀ ਤਵੀ ਦੇ ਤੱਤੀ ਤਵੀਆਂ ਤਾਂਬੇ ਵਾਂਗ ਲਾਲ ਕਰਕੇ ਬਥੇਰੀ ਅੱਗ ਬਹੁਤੀ ਪਵਾ ਕੇ ਛਪਾਈਆਂ ਪਾਸੋਂ ਪਹਿਲਾਂ ਗੁਰੂ ਜੀ ਨੂੰ ਖੜਿਆ ਕੀਤਾ ਹੈ ਉਹਦੇ ਉੱਪਰ, ਅਤੇ ਫਿਰ ਗੁਰੂ ਜੀ ਉੱਤੇ ਬਿਰਾਜਮਾਨ ਹੋਏ ਹੈ। ਗੁਰੂ ਜੀ ਅਡੋਲ ਰਹੇ ਹੈ, ਵੇਖ ਕੇ ਸੋਚਦਾ ਹੈ ਵੀ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਅਖੀਰੀ ਨੇ ਸੋਚਿਆ ਵੀ ਕਿਹੜੀ ਵਿਧੀ ਕਰਨੀ ਚਾਹੀਦੀ ਹੈ, ਇਹ ਮਨ 'ਚ ਸੋਚਿਆ ਵੀ ਇਹਨਾਂ ਦਾ ਧਰਮ ਨਾਸ ਕਰਨਾ ਚਾਹੀਦਾ, ਧਰਮ 'ਚ ਬੜੇ ਪੱਕੇ ਹੈ। ਫਿਰ ਇਹਨੇ ਸਿਪਾਹੀ ਨੂੰ ਗੁਰੂ ਜੀ ਨੂੰ ਸੁਣਾ ਕੇ ਕਹਿੰਦਾ ਵੀ ਇੰਜ ਕਰ, ਲਾਹੌਰ ਦੇ ਵਿੱਚ ਜੇ ਕਿਤੇ ਗਊ ਮਰੀ ਹੋਵੇ ਸੱਜਰੀ, ਉਹਦਾ ਜਿਹੜਾ ਚੰਮ ਗਿੱਲਾ ਕੱਚਾ ਜਿਹੜਾ ਵੱਢ ਕੇ ਲਿਆ ਉਹਦੇ ਵਿੱਚ ਇਹਨਾਂ ਨੂੰ ਮੜ ਦਿੱਤਾ ਜਾਵੇਗਾ। ਇਸ ਤਰ੍ਹਾਂ ਇਹ ਗੁਰੂ ਜੀ ਸੁਣਾ ਕੇ ਕਹਿੰਦਾ ਹੈ। ਗੁਰੂ ਜੀ ਨੇ ਕੁਝ ਵੀ ਬੋਲੇ ਵੀ ਤੂੰ ਕਿਉਂ ਇੱਦਾਂ ਕਰਨ ਲੱਗਾ ਹੈ? ਕਿਉਂਕਿ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਨੂੰ ਸਾਰਾ ਜਾਣਦੇ ਹੈ। ਇਸ ਤਰ੍ਹਾਂ ਸੁਣਾ ਕੇ ਤੱਤੀ ਲੋਹ ਤੋਂ ਗੁਰੂ ਜੀ ਨੂੰ ਉਤਰਵਾ ਕੇ ਵੀ ਥੱਲੇ ਉਤਾਰ ਦਿਓ, ਅਤੇ ਜਿੱਥੇ ਪਹਿਲੇ ਮਕਾਨ 'ਚ ਗੁਰੂ ਜੀ ਸੰਨ ਬੈਠੇ ਉੱਥੇ ਲਿਆ ਕੇ ਬਿਠਾ ਦਿੱਤਾ ਹੈ। ਆਪ ਆਪਣੇ ਬੁੜ ਬੁੜ ਕਰਦਾ ਘਰ ਚਲਾ ਗਿਆ। ਹੁਣ ਜਿਵੇਂ ਸਾਧ ਸੰਗਤ ਜੀ ਪ੍ਰਸੰਗ ਕਥਾ ਦੇ ਆ ਰਹੇ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਗੁਰੂ ਮਹਾਰਾਜ ਸੀਸਾਂ ਲੈਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉੱਠਿਓ ਪ੍ਰਾਤ ਚੰਦੂ ਦੁਸ਼ਟ।
ਇੱਧਰੋਂ ਲਾਹੌਰ ਵਿੱਚ ਰੌਲਾ ਪੈ ਗਿਆ। ਸਿੱਖ ਜਿਹੜੇ ਸਨ ਗੁਰੂ ਜੀ ਨੂੰ ਲੱਭਦੇ ਫਿਰਦੇ ਆ ਵੀ ਸੱਚੇ ਪਾਤਸ਼ਾਹ ਦੇਖ ਕਿਉਂ ਨਹੀਂ ਰਹੇ। ਜਿੱਥੇ ਚੰਦੂ ਨੇ ਆਪਣੀ ਹਵੇਲੀ ਵਿੱਚ ਗੁਰੂ ਜੀ ਨੂੰ ਕੈਦ ਕੀਤਾ ਸੀ, ਉੱਥੇ ਸਿੱਖ ਵਾਰ ਵਾਰ ਹੋ ਕੇ ਮੁੜ ਜਾਂਦੇ ਹੈ। ਆਪਣੇ ਵਿੱਚ ਹੀ ਗੱਲਾਂ ਕਰਦੇ ਵੀ ਇਹ ਜ਼ਰੂਰ ਦੁਸ਼ਟ ਆਪਣੀ ਲੜਕੀ ਦਾ ਰਿਸ਼ਤਾ ਮਨਾਉਣ ਲਈ ਗੁਰੂ ਜੀ ਨੂੰ ਮਨਾ ਰਿਹਾ ਹੋਵੇਗਾ, ਅਤੇ ਗੁਰੂ ਜੀ ਮੰਨ ਨਹੀਂ ਰਹੇ ਹੋਣਗੇ, ਗੁਰੂ ਜੀ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਗੇ। ਵਿੱਚੇ ਸੋ ਸਿੱਖ ਕੁਝ ਕਹਿੰਦੇ ਵੀ ਗੁਰੂ ਜੀ ਆਪਣਾ ਹੱਥ ਛੱਡ ਦੇਣ, ਇਹਦੀ ਲੜਕੀ ਦਾ ਰਿਸ਼ਤਾ ਲੈ ਲੈਣ, ਜਿਸ ਕਰਕੇ ਸਾਰਾ ਜਿਹੜਾ ਫਸਾਦ ਹੈ ਉਹ ਮਿਟ ਜਾਵੇ। ਇਸ ਤਰ੍ਹਾਂ ਦਿਨ ਬੀਤ ਗਿਆ। ਜਦੋਂ ਰਾਤ ਪੈ ਗਈ ਹੈ ਅਤੇ ਚੰਦੂ ਦੁਸ਼ਟ ਆਪਣੇ ਘਰ ਚਲਾ ਗਿਆ ਗੁਰੂ ਜੀ ਨੂੰ ਛੱਡ ਕੇ, ਉੱਠਿਓ ਪ੍ਰਾਤ ਜਦੋਂ ਸਵੇਰ ਹੋ ਗਈ ਹੈ, ਇਹ ਚੰਦੂ ਦੁਸ਼ਟ ਜਿਹੜਾ ਹੈ ਨੀਂਦ ਪੂਰੀ ਕਰਕੇ ਉੱਠਿਆ ਹੈ।
ਚਿਤਵਤ ਚਿਤ ਗੁਰਬਾਤ,
ਅਤੇ ਚਿਤ ਵਿੱਚ ਇਹੀ ਗਿੱਟੀਆਂ ਗਿੜਦਾ ਰਹਿੰਦਾ ਹੈ, ਇਹੀ ਜਿਹੜਾ ਉਹ ਮਨ 'ਚ ਘਾੜਤ ਘੜਦਾ ਰਹਿੰਦਾ ਹੈ। ਜੋ ਗੁਰੂ ਨੂੰ ਸ਼ਹੀਦ ਕਰਨ ਦੀ ਜਿਹੜੀ ਕੋਈ ਗੱਲਬਾਤ ਵੀ, ਕਿੱਦਾਂ ਸ਼ਹੀਦ ਕਰਾਂ ਇਹਨਾਂ ਨੂੰ, ਕਿਵੇਂ ਇਹਨਾਂ ਦੀ ਸ਼ਹਾਦਤ ਦੇ ਦੇਵਾਂ ਜਾਂ ਮੇਰੀ ਲੜਕੀ ਦਾ ਰਿਸ਼ਤਾ ਮੰਨ ਲੈਣ, ਇਸ ਤਰ੍ਹਾਂ ਸੋਚਦਾ ਹੈ।
ਆਜਮ ਨਾਵੋ ਜਿਮ ਚਹੋ,
ਇਹ ਕਹਿੰਦਾ ਵੀ ਅੱਜ ਜਿਵੇਂ ਮੈਂ ਚਾਹੁੰਦਾ ਹੈ ਨਾ, ਉਹ ਤੇ ਮੈਂ ਧੱਕੇ ਨਾਲ ਅੱਜ ਮਨਾ ਹੀ ਲਾਂਗਾ ਗੁਰੂ ਜੀ ਨੂੰ।
ਨਾਹੇ ਤਾਂ ਕਰਹੋ ਕਾਤ,
ਨਹੀਂ ਤਾਂ ਇਹ ਮੈਂ ਪੱਕੀ ਠਾਣ ਲਈ ਹੈ ਵੀ ਅੱਜ ਦਾ ਦਿਨ ਹੀ ਹੈ, ਜਾਂ ਤੇ ਮਨਾ ਲਵਾਂਗਾ ਜਾਂ ਮੈਂ ਉਹਨਾਂ ਦੇ ਪ੍ਰਾਣ ਜਿਹੜੇ ਨਾਸ ਕਰ ਦਿਆਂਗਾ, ਕੱਢ ਦਿਆਂਗਾ।
ਜੋ ਪਈ ਅਤ ਪ੍ਰਿਯ ਧਰਮ, ਅਤ ਪ੍ਰਿਯ ਧਰਮ ਹਿਰਦੇ ਜਸ ਕੇਰੇ,
ਜਿਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਜਿਹੜਾ ਅਕਾਲੀ ਧਰਮ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਲਾਇਆ ਹੋਇਆ ਸਿੱਖ ਧਰਮ ਹੈ, ਜਿਸ ਗੁਰੂ ਜੀ ਨੂੰ ਬਹੁਤ ਪਿਆਰਾ ਹੈ,
ਤਿਸ ਖੋਵਣ ਹਿਤ ਤ੍ਰਾਸ ਕਨੇਰੇ,
ਉਸ ਨੂੰ ਮੈਂ ਨਾਸ ਕਰਨ ਦੇ ਵਿੱਚ ਵੀ ਤੁਹਾਡਾ ਮੈਂ ਧਰਮ ਨਾਸ ਕਰ ਦਿਆਂਗਾ, ਬਹੁਤਾ ਜਿਹੜਾ ਹੈ ਉਹ ਡਰ ਦੇਵਾਂਗਾ।
ਕਰੋ ਆਜ ਬਿਦ ਸੁਤਾ ਸਗਾਈ,
ਇਹ ਚੰਗੀ ਵਿਧੀ ਦੇ ਨਾਲ ਜਿਵੇਂ ਵੀ ਕੋਈ ਵਿਧੀ ਬਣ ਗਈ, ਉਸ ਵਿਧੀ ਦੇ ਨਾਲ ਹੀ ਮੈਂ ਆਪਣੀ ਜਿਹੜੀ ਲੜਕੀ ਦਾ ਰਿਸ਼ਤਾ ਪੱਕਾ ਉਹ ਅੱਜ ਕਰਵਾ ਹੀ ਦਿਆਂਗਾ।
ਕਹਿ ਗੋ ਚਰਮ ਦੇਵ ਮਡਵਾਈ,
ਨਹੀਂ ਤੇ ਕਹਿੰਦਾ ਜੇ ਮੇਰੀ ਇਹਨਾਂ ਨੇ ਗੱਲ ਨਾ ਮੰਨੀ ਤੇ ਜਿਹੜਾ ਗਾਂ ਦਾ ਮਰੀ ਹੋਈ ਗਾਂ ਦਾ ਸੱਜਰਾ ਜਿਹੜਾ ਗਿੱਲਾ ਜਿਹੜਾ ਚਮ ਹੈ ਉਹਦੇ ਵਿੱਚ ਮੈਂ ਮੰਡਵਾ ਦਿਆਂਗਾ ਗੁਰੂ ਜੀ ਨੂੰ।
ਚਿਤਵਤ ਪਹੁੰਚਿਓ ਤਹਿ ਆਈ,
ਇਸ ਤਰ੍ਹਾਂ ਇਹ ਦੁਸ਼ਟ ਉੱਠਿਆ ਹੈ, ਮਨ 'ਚ ਗਿੱਟੀਆਂ ਗਿਣਦਾ ਹੋਇਆ ਅਤੇ ਸੋਚ ਵਿਚਾਰ ਕਰਕੇ ਅਤੇ ਜਿੱਥੇ ਸਤਿਗੁਰੂ ਜੀ ਹਨ ਉੱਥੇ ਆ ਪਹੁੰਚਿਆ ਦੁਸ਼ਟ।
ਬੈਠੇ ਦੁਸ਼ਟ ਕ੍ਰੋਧ ਉਪਜਾਈ,
ਅਤੇ ਇਹ ਦੁਸ਼ਟ ਜਿਹੜਾ ਬੈਠ ਗਿਆ ਹੈ ਬੜਾ ਕ੍ਰੋਧ ਆਪਣੇ ਵਿੱਚ ਪੈਦਾ ਕਰਕੇ, ਅੱਖਾਂ ਲਾਲ ਕਰਕੇ,
ਨਿਕਟ ਗੁਰੂ ਕੇ ਬਾਕ ਬਖਾਨਾ,
ਅਤੇ ਗੁਰੂ ਜੀ ਦੇ ਕੋਲ ਬੈਠ ਕੇ ਅਤੇ ਇਸ ਤਰ੍ਹਾਂ ਦਾ ਇਹਨੇ ਖੋਟੇ ਜੀ ਜਿਹੜੀ ਬਾਣੀ ਹੈ ਇਹਦੀ ਫਿੱਕੀ ਜੀ ਬਾਣੀ ਬੋਲਿਆ ਹੈ।
ਅਬ ਲੋ ਨਾਤਾ ਲੇਹੋ ਮਨ ਮਾਨਾ,
ਕਿ ਹੇ ਗੁਰੂ ਜੀ ਹੁਣ ਤੱਕ ਜੋ ਵੀ ਹੋ ਗਿਆ, ਹੁਣ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਮੇਰੀ ਜਿਹੜੀ ਲੜਕੀ ਦਾ ਰਿਸ਼ਤਾ ਨਾਤਾ ਹੈ ਉਹ ਤੁਸੀਂ ਮੰਨ ਲਓ।
ਸਕਲ ਮੁਲਕ ਮਾਲਕ ਅਬਸ਼ਾਹੂ,
ਕਿਉਂਕਿ ਇਸ ਵਕਤ ਜੋ ਜਹਾਂਗੀਰ ਪਾਤਸ਼ਾਹ ਹੈ ਉਹ ਸਾਰੇ ਹਿੰਦੁਸਤਾਨ ਦੇ ਮੁਲਕ ਸੂਬੇ ਦਾ ਉਹ ਮਹਾਨ ਰਾਜਾ ਹੈ।
ਤਿਸ ਦੀਵਾਨ ਮੈਂ ਬੈਠਤ ਪਾਹੂ।
ਉਸ ਜਹਾਂਗੀਰ ਦਾ ਮੈਂ ਦੀਵਾਨ ਹਾਂ, ਸਦਾ ਨੇੜੇ ਰਹਿਣ ਵਾਲਾ ਵਜ਼ੀਰ ਹਾਂ, ਸਦਾ ਹੀ ਉਹਨਾਂ ਦੇ ਕੋਲ ਬੈਠਦਾ ਹਾਂ।
ਜਹਿ ਲਗ ਰਾਜ ਤੁਰਕ ਪਤਕੇ ਦਾ,
ਜਿੱਥੇ ਵੀ ਇਹ ਤੁਰਕਾਂ ਦਾ ਪਤੀ ਜਿਹੜਾ ਜਹਾਂਗੀਰ ਹੈ, ਜਿੱਥੋਂ ਤੱਕ ਵੀ ਉਸਦਾ ਰਾਜ ਸੂਬਿਆਂ ਵਿੱਚ ਚੱਲਦਾ ਹੈ।
ਤਹਿ ਲਗ ਹੁਕਮ ਚਲਤ ਹੈ ਮੇਰਾ,
ਗੁਰੂ ਜੀ ਸੁਣ ਲਓ ਮੇਰੀ ਗੱਲ, ਉੱਥੋਂ ਤੱਕ ਹੀ ਜਿਹੜਾ ਮੇਰਾ ਨਾ ਹੁਕਮ, ਮੇਰੀ ਜਿਹੜੀ ਗੱਲ ਹੈ, ਉਹ ਸਾਰੇ ਥਾਂ ਚੱਲਦੀ ਹੈ।
ਤ੍ਰਾਸ ਨਾ ਤਨਕ ਸੋ ਮਨ ਮਹਿ ਜਾਣਾ।
ਤੁਸੀਂ ਤੇ ਫੇਰ ਵੀ ਜਿਹੜਾ ਹੈ, ਐਡਾ ਵੱਡਾ ਮੈਂ ਦੀਵਾਨ, ਜਹਾਂਗੀਰ ਪਾਤਸ਼ਾਹ ਦਾ ਵਜ਼ੀਰ, ਤੇ ਤੁਸੀਂ ਮੇਰਾ ਤਨਕ ਕਿਤੇ ਥੋੜਾ ਮਾਤਰ ਵੀ ਡਰ ਪੈ ਮੰਨਿਆ ਨਹੀਂ ਹੈ।
ਕਰਿਓ ਅਨਾਦਰ ਰੰਕ ਸਮਾਨਾ,
ਤੁਸੀਂ ਤੇ ਮੇਰਾ ਇਸ ਤਰ੍ਹਾਂ ਅਨਾਦਰ ਨਰਾਦਰੀ ਕੀਤੀ ਜਿਵੇਂ ਮੈਂ ਬਹੁਤ ਕੰਗਲਾ ਕੰਗਾਲ ਇਹ ਮੰਗਤਾ ਹੋਵਾਂ, ਮੰਗਤਿਆਂ ਵਾਂਗ ਤੁਸੀਂ ਮੈਨੂੰ ਸਮਝਿਆ ਹੈ।
ਸੋ ਫਲ ਆਪ ਲੇਵ ਹੋ ਦੁੱਖ ਘਨੇ,
ਉਹ ਜਿਹੜਾ ਮੇਰਾ ਨਰਾਦਰ ਕੀਤਾ, ਮੇਰੀ ਕੋਈ ਗੱਲ ਨਹੀਂ ਮੰਨੀ ਹੈ, ਉਹਦਾ ਹੀ ਜਿਹੜਾ ਤੁਸੀਂ ਨਾ ਹੁਣ ਬਹੁਤਾ ਫਲ ਲੈਂਦੇ ਆ ਰਹੇ ਹੋ, ਤੇ ਬਹੁਤਾ ਫਲ ਹਜੇ ਵੀ ਲਓਗੇ।
ਬਿਨਾ ਧਰਮ ਕਰ ਅਪ ਦੇਉ ਹਨੇ,
ਇਹ ਕੀ ਕਰੂੰਗਾ ਮੈਂ ਹੁਣ, ਮੇਰੀ ਆਖਰੀ ਮੰਜ਼ਿਲ ਹੈ, ਤੁਹਾਨੂੰ ਬਿਨਾ ਧਰਮ ਤੋਂ ਕਰਕੇ, ਤੁਹਾਡਾ ਧਰਮ ਨਾਸ਼ ਕਰਕੇ ਤੁਹਾਡੇ ਜਿਹੜੇ ਪ੍ਰਾਣ ਹੈ ਉਹ ਮੈਂ ਕੱਢ ਦਿਆਂਗਾ।
ਤੇਨ ਚਰਮ ਕੋ ਲੇਕਰ ਗੀਲਾ,
ਜਿਹੜਾ ਗਾਂ ਦਾ ਚੰਮ ਹੈ ਗਿੱਲਾ ਸੱਜਰਾ ਕੱਚਾ,
ਲਪਟਾ ਵਹਿ ਜੇਤਕ ਤੋ ਵਡੀਲਾ।
ਜਿੱਡਾ ਵੀ ਤੁਹਾਡਾ ਸਰੀਰ ਹੈ ਨਾ ਡੀਲ ਡੋਲ, ਇਹਦੇ ਵੀ ਇਹਨੂੰ ਮੈਂ ਸਰੀਰ ਤੁਹਾਡੇ ਨੂੰ ਉਹ ਗਾਂ ਦੇ ਚੰਮ ਦੇ ਵਿੱਚ ਲਪਟਾ ਦਿਆਂਗਾ, ਮੜਵਾ ਦਿਆਂਗਾ।
ਹੁਣ ਆਤਪ ਮਹਿ ਦੇਉ ਬਿਠਾਏ,
ਫਿਰ ਮੈਂ ਕੀ ਕਰੂੰਗਾ, ਉਹ ਚੰਮ ਵਿੱਚ ਮੜ ਕੇ ਸੀ ਕੇ ਤੇ ਧੁੱਪ ਦੇ ਵਿੱਚ ਰੱਖ ਦਊਂਗਾ।
ਸੁਸ ਕਹਿ ਪ੍ਰਾਣ ਤੋਹੇ ਬਨਸਾਏ,
ਤੇ ਜਿਵੇਂ ਜਿਵੇਂ ਉਹ ਚੰਮ ਧੁੱਪ, ਕਿਉਂਕਿ ਜੇਠ ਹਾੜ ਦੀ ਧੁੱਪ ਸੀ ਅੱਜ ਦੇ ਦਿਨ ਦੀ ਸੀ, ਅਤੇ ਗਰਮੀ ਬਹੁਤ ਸੀ, ਕਹਿੰਦਾ ਜੇਠ ਦੀ ਧੁੱਪ ਹੈ ਉਹ ਧੁੱਪ ਪਵੇਗੀ, ਜਿਸ ਕਰਕੇ ਉਹ ਚੰਮ ਜਿਹੜਾ ਗਾਂ ਦਾ ਸੁੱਕੇਗਾ, ਜਦੋਂ ਚੰਮ ਸੁੱਕੇਗਾ ਤੁਹਾਡਾ ਦਮ ਕੁੱਟੇਗਾ, ਤੁਹਾਡੇ ਪ੍ਰਾਣ ਨਾਸ ਹੋਣਗੇ।
ਪੁਨਹਿ ਪਠੋਂ ਮੈਂ ਆਪਣਾ ਸਿਪਾਹੀ,
ਅਤੇ ਫਿਰ ਤੁਹਾਡੇ ਪ੍ਰਾਣ ਨਾਸ ਕਰਕੇ ਤੁਹਾਨੂੰ ਮੈਂ ਮਾਰ ਕਰਕੇ, ਜਿਹੜੇ ਮੈਂ ਆਪਣੇ ਸਿਪਾਹੀ ਹੈ, ਆਪਣੇ ਸਿਪਾਹੀਆਂ ਨੂੰ ਮੈਂ ਤੁਹਾਡੇ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦੇਵਾਂਗਾ।
ਘਰ ਕੋ ਲੂਟ ਲਹੇ ਧਨ ਪਾਹੀ,
ਸਾਰਾ ਜਿਹੜਾ ਤੁਹਾਡਾ ਧਨ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਭੇਟਾ ਜੋ ਚੜ੍ਹਦੀ ਹੈ ਉਹ ਸਾਰੀ ਮੈਂ ਜ਼ਬਤ ਕਰ ਲਵਾਂਗਾ, ਲੁੱਟ ਲਵਾਂਗਾ।
ਗਹਿ ਲੇਹੈ ਤਬ ਨੰਦਨ ਤੇਰਾ,
ਤੇ ਜਿਹੜਾ ਤੁਹਾਡਾ ਪੁੱਤਰ ਹੈ ਹਰਗੋਬਿੰਦ, ਜਿਹਦੇ 'ਤੇ ਤੁਸੀਂ ਮਾਣ ਕਰਦੇ ਹੋ, ਉਹ ਵੀ ਤੁਹਾਡਾ ਪੁੱਤਰ ਵੀ ਮੈਂ ਪਕੜਾ ਦੇਵਾਂਗਾ ਆਪਣੇ ਸਿਪਾਹੀਆਂ ਪਾਸੋਂ।
ਇਸੇ ਰੀਤ ਦੇ ਕਸ਼ਟ ਬਡੇਰਾ,
ਇਸੇ ਰੀਤੀ ਦੇ ਨਾਲ ਮੈਂ ਕਸ਼ਟ ਦਿਆਂਗਾ, ਜਿਵੇਂ ਤੁਹਾਨੂੰ ਮੈਂ ਉਬਲਦੀ ਦੇਗ 'ਚ ਬਿਠਾਇਆ ਹੈ, ਤੱਤੀ ਰੇਤਾ ਗਰਮ ਕਰਕੇ ਉੱਤੇ ਖੜਿਆਂ ਕੀਤਾ ਫਿਰ ਬਿਠਾਇਆ ਹੈ, ਔਰ ਜਿਵੇਂ ਤੱਤੀ ਲੋਹ ਦੇ ਤਾਂਬੇ ਵਾਂਗ ਲਾਲ ਕਰਕੇ ਬਿਠਾਇਆ ਹੈ ਨਾ ਤੁਹਾਨੂੰ, ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਦੀ ਰੀਤੀ ਨਾਲ ਮੈਂ ਤੁਹਾਡੇ ਪੁੱਤਰ ਨੂੰ ਵੀ ਜਿਹੜਾ ਹੈ ਇਹ ਹੀ ਤਸੀਹੇ ਦੇਵਾਂਗਾ।
ਕਰੋ ਘਾਤ ਨੈ ਜੀਵਤ ਛੋਰੇ,
ਅਤੇ ਤੁਹਾਡਾ ਮੈਂ ਨਾਸ਼ ਕਰ ਦੇਊਂਗਾ, ਤੇ ਤੁਹਾਡੇ ਪੁੱਤਰ ਦਾ ਵੀ ਨਾਸ਼ ਕਰ ਦੂੰਗਾ, ਛੱਡੂੰਗਾ ਨਹੀਂ ਮੈਂ।
ਬਿਨਾ ਬੰਸ ਕਰਹੋ ਦੁੱਖ ਘੋਰੇ,
ਤੇ ਤੁਹਾਡਾ ਜਿਹੜਾ ਬੰਸ ਹੈ ਸੋਢ ਬੰਸ, ਉਹ ਮੈਂ ਸਾਰਾ ਨਾਸ਼ ਕਰ ਦਊਂਗਾ, ਬਹੁਤ ਹੀ ਦੁੱਖ ਸਾਡੇ ਪਰਿਵਾਰ ਨੂੰ ਮੈਂ ਸਾਰੀ ਜਿਹੜੀ ਸੋਢ ਬੰਸ ਉਹ ਮੈਂ ਖਤਮ ਹੀ ਕਰ ਦਿਆਂਗਾ, ਬਹੁਤ ਹੀ ਦੁੱਖ ਦੇ ਕੇ।
ਨਾਹੇ ਤਾਂ ਨਾਤਾ ਮਾਨੋ ਆਜ,
ਇਹ ਮੇਰੀ ਆਖਰੀ ਜਿਹੜੀ ਤੁਹਾਡੇ ਅੱਗੇ ਹੈ ਗੱਲ, ਕਿ ਨਹੀਂ ਤਾਂ ਮੇਰੀ ਜਿਹੜੀ ਲੜਕੀ ਦਾ ਨਾਤਾ ਰਿਸ਼ਤਾ ਸਗਾਈ ਹੈ ਉਹ ਅੱਜ ਮੰਨ ਲਓ, ਪੱਕੀ ਕਰ ਲਓ।
ਬਚੇ ਪ੍ਰਾਣ ਸਭ ਸੁਧਰ ਹੈ ਆਜ ਕਾਜ,
ਤੇ ਇਸ ਜਿਸ ਨਾਲ ਜੇ ਮੇਰੀ ਲੜਕੀ ਦਾ ਰਿਸ਼ਤਾ ਮੰਨ ਲਓਗੇ, ਤੁਹਾਡੇ ਵੀ ਪ੍ਰਾਣ ਬਚ ਜਾਣਗੇ, ਤੁਹਾਡੇ ਪੁੱਤਰ ਹਰਗੋਬਿੰਦ ਦੇ ਵੀ ਪ੍ਰਾਣ ਬਚ ਜਾਣਗੇ, ਇਹ ਸਾਰੇ ਜਿਹੜੇ ਕੰਮ ਹੈ ਤੁਹਾਡੇ ਵੀ ਸੁਧਰ ਜਾਣਗੇ ਤੇ ਨਾਲ ਮੇਰਾ ਵੀ ਸੁਧਰ ਜਾਵੇਗਾ ਕੰਮ।
ਸੁਲਹੀ ਸੁਲੱਭੀ ਪ੍ਰਿਥਿਆ ਮਰਿਓ।
ਸੁਲਹੀ ਜੋ ਸੁਲਹੀ ਖਾਨ ਜੋ ਗੁਰੂ ਅਰਜਨ ਦੇਵ ਮਹਾਰਾਜ ਚੜ ਕੇ ਆਇਆ ਸੀ ਗੁਰੂ ਜੀ ਨੂੰ ਇਹ ਮਾਰਨ ਵਾਸਤੇ, ਆਪ ਹੀ ਮਾਰਿਆ ਗਿਆ। ਇਹ ਕਹਿੰਦਾ ਹੇ ਗੁਰੂ ਜੀ ਮੈਂ ਤੁਹਾਨੂੰ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਉਣ ਵਾਸਤੇ, ਤੁਹਾਨੂੰ ਪਕੜਨ ਵਾਸਤੇ ਸੁਲਹੀ ਨੂੰ ਭੇਜਿਆ, ਸੁਲੱਭੀ ਨੂੰ ਭੇਜਿਆ। ਤੁਹਾਡਾ ਜਿਹੜਾ ਭਰਾ ਪ੍ਰਿਥੀਆ ਹੈ ਉਹ ਮੇਰੇ ਨਾਲ ਮਿਲ ਕੇ ਤੁਹਾਡੇ ਨਾਲ ਪਹੁੰਚਣਾ ਚਾਹਿਆ ਕਿ ਤੁਹਾਨੂੰ ਪਕੜ ਲਵੇ। ਉਹ ਤਿੰਨੇ ਜਿਹੜੇ ਮਾਰੇ ਗਏ,
ਕਰੇ ਯਤਨ ਤੂੰ ਹੱਥ ਨਾ ਪਰਿਓ।
ਉਹਨਾਂ ਨੇ ਬੜੇ ਯਤਨ ਉਪਰਾਲੇ ਹਿਲੇ ਕੀਤੇ ਪਰ ਤੁਸੀਂ ਜਿਹੜੇ ਹੱਥ ਨਹੀਂ ਆਏ, ਪਕੜੇ ਨਹੀਂ ਗਏ।
ਚਹਿਤ ਗਏ ਮਰ ਪੁੱਜੀ ਨਾ ਆਸਾ।
ਤੇ ਉਹ ਇਹੀ ਚਾਹੁੰਦੇ ਮਰ ਗਏ ਕਿ ਤੁਹਾਨੂੰ ਪਕੜ ਲਈਏ, ਤੁਹਾਡੇ ਨਾਲ ਜਿਹੜਾ ਸਲੂਕ ਬਦਸਲੂਕੀ ਕਰ ਲਈਏ, ਪਰ ਉਹ ਸੁਲਹੀ ਸੁਲੱਭੀ ਪ੍ਰਿਥੀਆ ਉਹ ਇਹ ਚਾਹੁੰਦੇ ਚਾਹੁੰਦੇ ਮਰ ਗਏ, ਪਰ ਉਹਨਾਂ ਦੀ ਜਿਹੜੀ ਮਨ ਦੀ ਆਸ ਆ ਉਹ ਪੂਰੀ ਨਾ ਹੋ ਸਕੀ।
ਮੈਂ ਅਬ ਕਰਹੁ ਤੋਰ ਬਨਾਸ਼ਾ।
ਬਾਕੀ ਜਿਹੜਾ ਮੈਂ ਚੰਦੂ ਦੀਵਾਨ ਹਾਂ, ਮੈਂ ਆਪਣੀ ਜਿਹੜੀ ਗੱਲ ਕਹਿ ਦੇਵਾਂ ਕਿ ਉਹ ਤੋਂ ਉੱਕਦਾ ਨਹੀਂ ਹਾਂ, ਇਸ ਕਰਕੇ ਉਹਨਾਂ ਤੋਂ ਤਾਂ ਤੁਸੀਂ ਬਚ ਗਏ ਹੋ, ਮੇਰੇ ਪਾਸੋਂ ਨਹੀਂ ਤੁਸੀਂ ਬਚਦੇ। ਮੈਂ ਤੁਹਾਡਾ ਨਾਸ ਕਰਾਂਗਾ ਜ਼ਰੂਰ।
ਕਿਸ ਬਲ ਕੇ ਪਰੋਸ ਔਰ ਭੁੱਲਾ।
ਹੇ ਗੁਰੂ ਜੀ ਤੁਸੀਂ ਮੈਂ ਪੁੱਛਦਾ ਵਾਂ ਕਿਹੜੇ ਜਿਹੜੇ ਬਲ ਦੇ ਕਿਹਦੇ ਆਸਰੇ ਨਾਲ ਤੁਸੀਂ ਜਿਹੜਾ ਹਿਰਦੇ ਦੇ ਵਿੱਚ ਭੁੱਲੇ ਫਿਰਦੇ ਐਵੇਂ ਜਿਹੜਾ ਹੰਕਾਰ ਕਰਦੇ ਹੋ।
ਮਮ ਸਮ ਬਲੀ ਕੇਰ ਪ੍ਰਤਕੂਲਾ।
ਤੁਹਾਨੂੰ ਪਤਾ ਨਹੀਂ ਹੈ ਕਿ ਮੇਰੇ ਵਰਗਾ ਕੋਈ ਬਲੀ ਹੋਰ ਹੈ ਨਹੀਂ ਹੈ। ਮੈਂ ਦੀਵਾਨ ਹਾਂ ਜਹਾਂਗੀਰ ਪਾਤਸ਼ਾਹ ਦਾ, ਮੈਂ ਕਿੰਨੀ ਤਾਕਤ ਰੱਖਦਾ, ਤੁਸੀਂ ਮੇਰੇ ਜਿਹੜਾ ਉਲਟ ਹੋਏ ਪਏ ਹੋ।
ਕਹਿ ਬੋ ਇਹ ਸੋ ਕਹੋ ਅਬ ਸਮਾ।
ਜੋ ਵੀ ਤੁਸਾਂ ਨੇ ਕਹਿਣਾ ਹੈ ਉਹ ਹੁਣ ਕਹਿ ਦਿਓ, ਤੁਹਾਡੇ ਕੋਲ ਅੱਜ ਦਾ ਹੀ ਜਿਹੜਾ ਸਮਾਂ ਹੈ।
ਜਬ ਲੱਗ ਮੈਂ ਬੂਝਤ ਕਰ ਸ਼ਮਾ।
ਇਹ ਜਦੋਂ ਤੱਕ ਮੈਂ ਆ ਸ਼ਮਾ ਜੀ ਕਰਕੇ ਗਰੀਬੀ ਜੀ ਧਾਰ ਕੇ ਨਿਮਾਣਾ ਜੋ ਕਿ ਤੁਹਾਨੂੰ ਪੁੱਛ ਰਿਹਾ ਨਾ, ਉਹਨਾਂ ਚਿਰ ਜੋ ਕੁਝ ਕਹਿਣਾ ਉਹ ਮੈਨੂੰ ਕਹਿ ਦਿਓ।
ਸ੍ਰੀ ਅਰਜਨ ਸੁਣ ਕਰ ਸਭ ਸ਼੍ਰੋਣ।
ਇਧਰੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜਿਹੜਾ ਆਪਣੇ ਕੰਨਾਂ ਦੇ ਵਿੱਚ ਇਹਦੀਆਂ ਗੱਲਾਂ ਸੁਣ ਕੇ
ਬੋਲੇ ਬਾਕ ਜਿਨਹੋ ਕਿਤ ਪੌਣ
ਪੌਣ। ਸਤਿਗੁਰੂ ਜੀ ਸੱਚੇ ਪਾਤਸ਼ਾਹ ਬੋਲੇ ਹੈ, ਬਚਨ ਕੀਤਾ ਹੈ, ਜਿਸ ਗੁਰੂ ਜੀ ਨੂੰ ਕੋਈ ਭੈ ਨਹੀਂ ਹੈ, ਐ ਨਿਰਭਉ ਹਨ।
ਅਬ ਹਮ ਰਾਵੀ ਚਹਿ ਸ਼ਨਾਨ।
ਗੁਰੂ ਜੀ ਕਹਿਣ ਲੱਗੇ ਹੇ ਚੰਦੂ, ਅਸੀਂ ਜਿਹੜਾ ਰਾਵੀ ਨਦੀ ਹੈ, ਦਰਿਆ ਹੈ, ਉਹਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ।
ਸੇਵਕ ਪੰਚ ਸੰਗ ਦੇਹੋ ਜਾਨ।
ਤੇ ਜਿਹੜੇ ਸਾਡੇ ਸੇਵਾ ਕਰਨ ਵਾਲੇ ਸਿੱਖ ਹੈ, ਭਾਈ ਬਿਧੀ ਚੰਦ, ਭਾਈ ਪੁਰਾਣਾ, ਭਾਈ ਲੰਗਾ, ਭਾਈ ਪੈੜਾ, ਭਾਈ ਜੇਠਾ, ਇਹ ਜਿਹੜੇ ਪੰਜ ਸਿੱਖ ਹੈ, ਇਹ ਸਾਡੇ ਨਾਲ ਤੁਸੀਂ ਜਾਣ ਦਿਓ ਉੱਥੇ ਇਸ਼ਨਾਨ ਕਰਨ ਵਾਸਤੇ।
ਪੰਜ ਦਿਵਸ ਬੀਤੇ ਸਭਾਂਤੀ।
ਕਿਉਂਕਿ ਤੁਸੀਂ ਚੰਦੂ ਲਾਲ ਤੂੰ ਜਾਣਦਾ ਹੀ ਹੈ ਕਿ ਪੰਜ ਜਿਹੜੇ ਦਿਨ ਹੈ ਉਹ ਸਾਡੇ ਇਸ਼ਨਾਨ ਕੀਤੇ ਤੋਂ ਬਿਨਾਂ ਤੇ ਇਸ ਤਰੀਕੇ ਨਾਲ ਹੀ ਜਿਹੜੇ ਲੰਘ ਗਏ ਹਨ।
ਦਈ ਸਜਾਏ ਅਗਨ ਸਮਤਾਤੀ।
ਕਿ ਜੋ ਅੱਗ ਬੜੀ ਤੇਜ਼ ਹੁੰਦੀ ਹੈ, ਗਰਮ ਹੁੰਦੀ ਹੈ, ਉਹ ਅੱਗ ਦੇ ਸਮਾਨ ਜਿਹੜੀਆਂ ਸਜਾਵਾਂ ਹੈ ਉਹ ਤੂੰ ਸਾਡੇ ਸਰੀਰ ਦੇ ਉੱਪਰ ਇਸ ਉੱਪਰ ਦਿੱਤੀਆਂ ਹਨ।
ਪਾਵਨ ਤਨੇ ਪੁਨਹਿ ਜਿਮ ਕਰੈ।
ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਉਹ ਰਾਵੀ ਦੇ ਵਿੱਚ ਇਸ਼ਨਾਨ ਕਰਕੇ ਕਿਉਂਕਿ ਕਿੰਨੇ ਦਿਨ ਇਸ਼ਨਾਨ ਨਹੀਂ ਕੀਤੇ ਹੋ ਗਿਆ ਹੈ ਟਾਈਮ, ਉਹ ਰਾਵੀ ਵਿੱਚ ਅਸੀਂ ਇਸ਼ਨਾਨ ਕਰ ਲਈਏ, ਸਾਡਾ ਸਰੀਰ ਜਿਹੜਾ ਪਵਿੱਤਰ ਹੋ ਜਾਵੇਗਾ। ਫਿਰ ਜਿਵੇਂ ਸਾਡਾ ਮਨ ਚਾਹੇਗਾ, ਮਨ ਕਹੇਗਾ, ਅਸੀਂ ਉਹ ਕਰ ਲਵਾਂਗੇ।
ਨਿਸ਼ਚਲ ਮਤ ਕਰ ਨਿਸ਼ਚਿਤ ਰਹਿ।
ਇਹ ਮਤ ਨੂੰ ਨਿਸ਼ਚਲ ਅਡੋਲ ਕਰਕੇ ਤੇ ਅਸੀਂ ਜਿਹੜਾ ਹੈ ਉਹ ਨਿਸ਼ਚਾ ਕਰਾਂਗੇ ਵੀ ਕਿਹੜੀ ਗੱਲ ਕਰਨੀ ਚਾਹੀਦੀ ਹੈ। ਇੱਥੇ ਵੀ ਸਤਿਗੁਰੂ ਜੀ ਨੇ ਕੋਈ ਐਂ ਨਹੀਂ ਚੰਦ ਨੂੰ ਕਹਿ ਦਿੱਤਾ ਵੀ ਆ ਸਾਨੂੰ ਇਸ਼ਨਾਨ ਕਰ ਲੈਣ ਦੇ ਵਿੱਚ ਫਿਰ ਤੈਨੂੰ ਦੱਸ ਦਿੰਦੇ ਹਾਂ ਵੀ ਤੇਰੇ ਅਨੁਸਾਰ ਹੀ ਗੱਲ। ਗੁਰੂ ਜੀ ਕਹਿਣ ਲੱਗੇ ਸਿੱਧਾ ਜਵਾਬ ਹੈ ਵੀ ਚੰਦੂ ਪਹਿਲਾਂ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ, ਫਿਰ ਜਿਵੇਂ ਸਾਡਾ ਮਨ ਮੰਨੇਗਾ ਮਨ ਚਾਹੇਗਾ ਤੇ ਉਸੇ ਤਰ੍ਹਾਂ ਹੀ ਕਰ ਕਰਾ ਲਵਾਂਗੇ।
ਸੁਣ ਕਰ ਦੁਸ਼ਟ ਰਿਤੇ ਹਰ ਖਾਇਓ,
ਇਹ ਦੁਸ਼ਟ ਸੋਚ ਪੁੱਠੀ ਹੈ, ਮਨ ਚ ਕੀ ਸੋਚਦਾ ਹੈ ਵੀ ਗੁਰੂ ਜੀ ਲੱਗਦਾ ਮੇਰੇ ਤੋਂ ਡਰ ਗਏ ਹੈ। ਇਹ ਦੁਸ਼ਟ ਸੁਣ ਕੇ ਗੁਰੂ ਜੀ ਦਾ ਬਚਨ ਖੁਸ਼ ਹੋਇਆ ਹੈ।
ਧਰਮ ਬਿਨਾਸ਼ਨ ਤੇ ਡਰ ਪਾਇਓ,
ਕਹਿੰਦਾ ਹਾਂ ਹੁਣ ਜਿਹੜੀ ਹੈ ਮੇਰੀ ਗੱਲ ਬਣ ਆਈ ਹੈ ਕਿ ਧਰਮ ਦੀ ਗੱਲ ਕੀਤੀ ਹੈ ਨਾ ਕਿ ਤੁਹਾਨੂੰ ਮੈਂ ਕੱਚੇ ਜਿਹੜਾ ਗਊ ਦਾ ਚਮ ਉਹਦੇ ਵਿੱਚ ਮੜ ਦੇਵਾਂਗਾ, ਇਹ ਧਰਮ ਇਹਨਾਂ ਦਾ ਨਾਸ ਹੋ ਜਾਣਾ ਸੀ ਉਹ ਧਰਮ ਦੇ ਡਰ ਤੋਂ, ਜਿਸ ਕਰਕੇ ਹੁਣ ਇਹ ਡਰ ਗਏ ਹਨ।
ਅਬ ਇਹ ਮਾਨ ਲੇ ਹੈ ਨਾਤਾ,
ਉਹ ਧਰਮ ਨਾਸ ਨਾ ਹੋ ਜਾਵੇ ਤਾਂ ਡਰ ਪਾਇਆ ਹੈ ਤੇ ਸੋਚਦਾ ਵੀ ਹੁਣ ਤੇ ਮੇਰਾ ਜਿਹੜਾ ਇਹਨਾਂ ਨੇ ਗੱਲ ਮੰਨ ਲੈਣੀ ਹੈ, ਮੇਰੀ ਲੜਕੀ ਦਾ ਜਿਹੜਾ ਰਿਸ਼ਤਾ ਉਹ ਮੰਨ ਲੈਣਾ ਹੈ।
ਸੀਤਲ ਗਾਤ ਹੋਏ ਜਲ ਨਾਤਾ,
ਇਹ ਸੋਚਦਾ ਹੈ ਵੀ ਸੀਤਲ ਜਿਹੜਾ ਜਲ ਹੈ ਉਹ ਠੰਡੇ ਜਲ ਦੇ ਨਾਲ ਇਹ ਨਹਾ ਕੇ ਸਰੀਰ ਆਪਣਾ ਠੰਡਾ ਕਰਕੇ ਤੇ ਹੁਣ ਮੇਰੀ ਜਿਹੜੀ ਲੜਕੀ ਦਾ ਰਿਸ਼ਤਾ ਉਹਦੇ ਮਨ ਹੀ ਲੈਣਗੇ, ਸੋਚਦਾ ਵਿਚਾਰਦਾ ਚੰਦੂ ਆਪਣੇ ਮਨ ਚ ਇਵੇਂ ਵਿਚਾਰ ਕੇ ਕਹਿਣ ਲੱਗਾ ਵੀ ਹੇ ਮਹਾਰਾਜ ਜੀ ਹਾਂ ਮੈਂ ਠੀਕ ਹੈ, ਤੁਸੀਂ ਜਾ ਕੇ ਇਸ਼ਨਾਨ ਕਰ ਸਕਦੇ ਹੋ।
ਬਚੈ ਪ੍ਰਾਨ ਕਹਿ ਬੋ ਮਨ ਮਾਨੋ,
ਤੇ ਇਹ ਕਹਿੰਦਾ ਵੀ ਜਿਹੜੇ ਇਹਨਾਂ ਦੇ ਪ੍ਰਾਣ ਹੈ ਉਹ ਬਚ ਜਾਣਗੇ, ਇਸ ਤਰ੍ਹਾਂ ਮਨ ਜਿਹੜਾ ਹੈ ਮਨ ਲੈਣਗੇ, ਮਨ ਵਿੱਚ ਵੀ ਮੇਰੇ ਪ੍ਰਾਣ ਬਚ ਜਾਣਗੇ, ਇਸ ਤਰ੍ਹਾਂ ਗੁਰੂ ਮੇਰੀ ਗੱਲ ਮੰਨ ਹੀ ਲੈਣਗੇ। ਹੁਣ ਇਹਨੇ ਆਪਣੇ ਦਾਹਕ ਜਿਹੜੇ ਸਿਪਾਹੀ ਹੈ ਉਹਨਾਂ ਨੂੰ ਸਾਵਧਾਨ ਐ ਤਕੜਿਆਂ ਕਰ ਦਿੱਤਾ ਵੀ ਮੇਰੀ ਸੁਣੋ ਗੱਲ।
ਖੜਕ ਸਿਪਰ ਗਹਿ ਸੰਗ ਪਿਆਨੋ,
ਸਿਪਾਹੀਆਂ ਨੂੰ ਕਿਹਾ ਵੀ ਆ ਤਲਵਾਰਾਂ ਹੱਥ 'ਚ ਲੈ ਲਓ, ਢਾਲਾਂ ਹੱਥ 'ਚ ਲੈ ਲਓ, ਅਤੇ ਲੈ ਕਰਕੇ ਅਤੇ ਗੁਰੂ ਜੀ ਦੇ ਨਾਲ ਨਾਲ ਹੀ ਜਿਹੜਾ ਰਾਵੀ ਨਦੀ ਦੇ ਕਿਨਾਰੇ ਚੱਲੋ।
ਆਪਣੀ ਦ੍ਰਿਸ਼ਟ ਤਲੇ ਇਸ ਰੱਖੋ,
ਅਤੇ ਇਹਨਾਂ ਨੂੰ ਕੀ ਕਰਨਾ ਹੈ ਆਪਣੀ ਦ੍ਰਿਸ਼ਟੀ ਦੇ ਥੱਲੇ ਜਿਹੜਾ ਰੱਖਣਾ, ਇੱਧਰ ਉੱਧਰ ਨਾ ਹੋ ਜਾਣ।
ਵਹਿਰ ਕਸੂ ਟਿਕ ਕਸ਼ੂ ਨਾ ਪਾਖੋ,
ਵਹਿਰ ਕਿਸੂ ਇਹ ਜਦੋਂ ਇਹ ਰਾਵੀ ਤੇ ਇਸ਼ਨਾਨ ਕਰਨ ਜਾਣ, ਇਹ ਬਾਹਰ ਕਿਸੇ ਦੇ ਨਾਲ ਵੀ ਕੋਈ ਜਿਹੜੀ ਗੱਲਬਾਤ ਨਾ ਕਰਨ ਤੇ ਨਾ ਤੁਸੀਂ ਕਰਨ ਦੇਣੀ ਹੈ ਗੱਲਬਾਤ ਇਹਨਾਂ ਨੂੰ,
ਇਤ ਉਤ ਦੂਰ ਨਾ ਜਾਣੇ ਦੇ ਹੋ,
ਤੇ ਜੇ ਚਾਹੁਣ ਵੀ ਇੱਧਰ ਉੱਧਰ ਚਲੇ ਜਾਈਏ ਤੇ ਤੁਸੀਂ ਇੱਧਰ ਉੱਧਰ ਨਹੀਂ ਜਾਣ ਦੇਣਾ ਹੈ ਇਹਨਾਂ ਨੂੰ, ਇਹਨਾਂ ਨੂੰ ਆਪਣੇ ਨਿਗਾਹ ਦੇ ਥੱਲੇ ਨਜ਼ਰ ਥੱਲੇ ਰੱਖਣਾ ਹੈ।
ਰਾਵੀ ਤੀਰ ਸਥਰ ਤਾਲੇ ਹੋ,
ਤੇ ਜਾ ਕਰਕੇ ਇਹਨਾਂ ਨਾਲ ਆ ਪੰਜ ਸਿੱਖ ਗੁਰੂ ਜੀ ਨੂੰ ਅੱਗੇ ਲਾ ਕੇ ਪਿੱਛੇ ਤੁਸਾਂ ਨੇ ਦਸਾਂ ਨੇ ਪਹਿਰਾ ਦਿੰਦੇ ਹੋਏ, ਅਤੇ ਜਿਹੜਾ ਰਾਵੀ ਦਾ ਕਿਨਾਰਾ ਉੱਥੇ ਸਥਰ ਦਾ ਲੈਣ ਉੱਥੇ ਟਿਕਾ ਲੈਣਾ ਹੈ।
ਅਬਰ ਗਈ ਤੇ ਕਹਿ ਹਟ ਕਾਵੋ,
ਅਬਰ ਜੇ ਗੁਰੂ ਜੀ ਲਾਹੌਰ ਦੀ ਕਿਸੇ ਹੋਰ ਗਲੀ 'ਚ ਵੜਨਾ ਚਾਹੁਣ, ਹੋਰ ਗਲੀ 'ਚ ਨਹੀਂ ਜਾਣ ਦੇਣਾ ਹੈ, ਤੇ ਕਹਿ ਕਰਕੇ ਇਹਨਾਂ ਨੂੰ ਹਟਾਉਣਾ ਹੈ, ਰੋਕਣਾ ਹੈ।
ਮਸਜਿਦ ਬੈਠਤ ਕੁਛ ਨਾ ਅਲਾਵ ਹੋ,
ਤੇ ਜਦੋਂ ਇਹ ਇਸ਼ਨਾਨ ਕਰਕੇ ਬੈਠ ਜਾਣ ਫਿਰ ਇਹ ਕਿਸੇ ਨਾਲ ਕੋਈ ਗੱਲਬਾਤ ਨਾ ਕਰਨ, ਇਸ ਤਰ੍ਹਾਂ ਤੁਸਾਂ ਨੇ ਪੂਰੀ ਜਿਹੜੀ ਤਕੜਾਈ ਰੱਖਣੀ ਹੈ। ਤੇ ਇਸ ਕਰਕੇ ਤੁਸੀਂ ਪਿੱਛੇ ਰਹਿਣਾ ਹੈ, ਸਾਰੀ ਕਿਰਿਆ ਵਿਧਾਨ ਕਰਾ ਕੇ ਜੋ ਮੈਂ ਤੁਹਾਨੂੰ ਕਹਿ ਦਿੱਤਾ ਹੈ ਪਿੱਛੇ ਆਪ ਰਹਿਣਾ ਹੈ, ਅੱਗੇ ਲਾ ਕੇ ਇਹਨਾਂ ਨੂੰ ਇੱਥੇ ਲੈ ਆਉਣਾ ਹੈ। ਫਿਰ
ਸਿੱਖਣ ਜੁੱਤ ਇਸ ਰੱਖੋ ਅਗਾਰੀ,
ਤੇ ਪੰਜ ਸਿੱਖ ਅਤੇ ਗੁਰੂ ਜੀ ਨੂੰ ਅੱਗੇ ਅਤੇ ਆਲੇ ਦੁਆਲੇ ਤੁਸਾਂ ਨੇ ਹੋ ਕੇ ਤੇ ਅੱਗੇ ਲਾ ਕੇ ਇੱਥੇ ਫੇਰ ਹੀ ਹਵੇਲੀ ਦੇ ਵਿੱਚ ਹੀ ਵਾਪਸ ਲੈ ਆਓ। ਇਸ ਤਰ੍ਹਾਂ ਕਹਿ ਕਰਕੇ ਦੁਸ਼ਟ ਨੇ ਆਪਣੇ ਸਿਪਾਹੀਆਂ ਨੂੰ ਵੀ ਚੰਗੀ ਤਕੜਾਈ ਕਰਕੇ ਰੱਖਣੀ ਹੈ, ਐ ਪੂਰਾ ਸਮਝਾਇਆ ਬੁਝਾਇਆ ਹੈ।
ਸੁਣ ਖੜ ਤੇ ਚਲ ਪਰੇ ਬਸਾਈ,
ਇਹ ਸੁਣ ਕੇ ਇਸ ਮੂਰਖ ਤੋਂ ਜੋ ਜਗਤ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ ਉਹ ਬਾਲ ਬਾਲ ਨੂੰ ਚੱਲ ਪਏ ਇਸ਼ਨਾਨ ਕਰਨ ਵਾਸਤੇ।
ਪਰੇ ਫਲੂਹੇ ਸਰਬ ਸਰੀਰ,
ਜੋ ਸਤਿਗੁਰੂ ਜੀ ਦੇ ਸੁੰਦਰ ਬਦਨ ਸਾਰੇ ਸਰੀਰ ਦੇ ਉੱਪਰ ਫਲੂਹੇ ਪਏ ਹੋਏ ਹੈ, ਉਹ ਕੋਈ ਗੁਰੂ ਜੀ ਨੂੰ ਕਸ਼ਟ ਕਰਕੇ ਨਹੀਂ ਪਏ ਹੋਏ, ਇਹ ਸੱਚੇ ਪਾਤਸ਼ਾਹ ਜੀ ਦੀ ਆਪਣੀ ਮੌਜ ਹੈ।
ਸ਼ਾਦ ਚਾਦਰੇ ਦੀਰਘ ਚੀਰ,
ਤੇ ਸਤਿਗੁਰੂ ਜੀ ਨੇ ਸੁੰਦਰ ਜਿਹੜਾ ਚਿੱਟੇ ਰੰਗ ਦਾ ਚਾਦਰਾ ਹੈ ਉਹਦੇ ਨਾਲ ਆਪਣਾ ਸਰੀਰ ਸਾਰਾ ਢੱਕਿਆ ਹੋਇਆ, ਜਿਸ ਸਰੀਰ ਦੇ ਉੱਤੇ ਛਾਲੇ ਫਲੂਹੇ ਹੋਏ ਹਨ। ਸਤਿਗੁਰ ਜੀ ਦੇ ਜਿਹੜੇ ਚਰਨਾਂ ਦੀਆਂ ਤਲੀਆਂ ਸੀ ਉਹ ਵੀ ਉਹ ਸੇਕ ਨਾਲ ਸੜੀਆਂ ਹੋਣ ਕਰਕੇ ਬੜੇ ਥੱਲੇ ਵੀ ਛਾਲੇ ਜਿਹੜੇ ਫਲੂਏ ਹੋਏ ਹਨ।
ਸਨੈ ਸਨੈ ਧਰ ਪਰ ਧਰ ਜੋਏ।
ਤੇ ਗੁਰੂ ਜੀ ਧਰਤੀ ਉੱਪਰ ਆਪਣੇ ਜਿਹੜਾ ਚਰਨ ਪਵਿੱਤਰ ਹੈ ਧੀਰੇ ਧੀਰੇ ਹੌਲੀ ਹੌਲੀ ਸਹਿਜ ਸਹਿਜ ਨਾਲ ਰੱਖਦੇ ਹਨ।
ਨਿਕਟ ਪੈਰਾਨਾ ਸੇਵਕ ਹੈਰਾ।
ਤੇ ਜਦੋਂ ਗੁਰੂ ਜੀ ਇਸ ਤਰ੍ਹਾਂ ਆਪਣਾ ਚਰਨ ਹੌਲੀ ਹੌਲੀ ਰੱਖਦੇ ਵੇਖੇ ਜਾਂਦੇ ਹੈ ਤੇ ਭਾਈ ਜੋ ਬਰਾਣਾ ਜੀ ਸਨ ਗੁਰੂ ਜੀ ਦੇ ਪਾਸ ਹੀ ਸਨ, ਵੇਖਿਆ ਹੈ ਕੋਲ ਭਾਈ ਬਰਾਣਾ ਜੀ ਗੁਰੂ ਜੀ ਨੇ
ਕਹੇ ਉਸ ਕੰਧ ਚਲੇ ਤਿਸ ਬੇਰਾ।
ਆਪਣੇ ਸੇਵਕ ਭਾਈ ਬਰਾਣੇ ਨੂੰ ਨੇੜੇ ਹੋਇਆ ਵੇਖਿਆ ਤੇ ਗੁਰੂ ਜੀ ਨੇ ਭਾਈ ਬਰਾਣੇ ਦੇ ਮੋਢੇ ਦਾ ਜਿਹੜਾ ਸਹਾਰਾ ਲੈ ਕੇ ਤੇ ਸੱਚੇ ਪਾਤਸ਼ਾਹ ਜੀ ਉਸ ਸਮੇਂ ਚੱਲੇ ਹਨ।
ਸਲਤਾ ਦਿਸ ਛੋਟੀ ਇੱਕ ਮੋਰੀ।
ਤੇ ਇਹ ਜਿਹੜਾ ਚੰਦੂ ਦੁਸ਼ਟ ਸੀ ਇਹਦੀ ਹਵੇਲੀ ਦੇ ਵਿੱਚ ਇੱਕ ਮੋਰੀ ਸੀ, ਇੱਕ ਰਸਤਾ ਸੀ ਜਿਹੜਾ ਉਹ ਸਲਤਾ ਕਹੀਏ ਜਿਹੜੀ ਨਦੀ ਰਾਵੀ ਨੂੰ ਜਾਂਦਾ ਸੀ।
ਗਮਨਤ ਨਿਕਸੇ ਗੁਰ ਤਿਸ ਓਰੀ।
ਇੱਕ ਛੋਟਾ ਜਿਹਾ ਉਹ ਨਦੀ ਦੇ ਤਰਫ ਰਸਤਾ ਸੀ ਅਤੇ ਗੁਰੂ ਜੀ ਉਸ ਰਸਤੇ ਚੱਲ ਪਏ ਹੈ ਅਤੇ ਨਦੀ ਦੇ ਤਰਫ ਨੂੰ ਗੁਰੂ ਜੀ ਬਾਹਰ ਨਿਕਲੇ ਹਨ ਉਸ ਮੋਰੀ ਦੇ ਥਾਣੇ। ਇਹ ਮੋਰੀ ਮਤਲਬ ਇਹ ਨਹੀਂ ਕਿ ਜਿਵੇਂ ਕੰਧ ਵਿੱਚ ਛੋਟੀ ਜਿਹੀ ਹੁੰਦੀ, ਉਹ ਨਹੀਂ, ਮਤਲਬ ਰਸਤਾ ਸੀ ਵੱਡਾ, ਇਸਨੇ ਹਵੇਲੀ ਵਿੱਚ ਦੀ ਰੱਖਿਆ ਸੀ ਉਸ ਰਾਵੀ ਨਦੀ ਦੇ ਕਿਨਾਰੇ ਵੱਲ ਜਾਣ ਵਾਸਤੇ। ਉਸ ਰਸਤੇ ਸਤਿਗੁਰੂ ਜੀ ਗਏ ਹੈ ਅਤੇ ਜਦੋਂ ਗੁਰੂ ਜੀ ਉਸ ਤਰਫ ਜਾ ਰਹੇ ਹੈ ਉਸ ਰਸਤੇ ਵਿੱਚ ਦੀ ਜਿਹੜੇ ਕੋਈ ਪੁਰਸ਼ ਦੇਖਦੇ ਗੁਰੂ ਜੀ ਨੂੰ ਤੇ ਨਮਸਕਾਰਾਂ ਕਰਦੇ ਸਿਰ ਝੁਕਾਉਂਦੇ ਹਨ।
ਲਾਲ ਬਰਨ ਮੁਖ ਕੋ ਤਹਿ ਸਮਾ।
ਕੋਈ ਕੋਈ ਮਨੁੱਖ ਜਿਹੜਾ ਵੇਖਦਾ ਨਮਸਕਾਰਾਂ ਕਰਦਾ ਹੈ ਤੇ ਉਸ ਵਕਤ ਗੁਰੂ ਜੀ ਦਾ ਜਿਹੜਾ ਸੁੰਦਰ ਮੁਖੜਾ ਹੈ ਐ ਲਾਲੋ ਲਾਲ ਦਗ ਦਗ ਕਰ ਰਿਹਾ ਹੈ।
ਭੋਜਨ ਕੀਓ ਨਾ ਪੀਓ ਪਾਣੀ।
ਗੁਰੂ ਜੀ ਨੇ ਭਾਵੇਂ ਕਿ ਭੋਜਨ ਨਹੀਂ ਛਕਿਆ ਹੈ, ਕੋਈ ਜਲ ਗ੍ਰਹਿਣ ਨਹੀਂ ਕੀਤਾ, ਪੀਤਾ ਨਹੀਂ ਹੈ।
ਦੁਰਬਲ ਤਨ ਸਜਾਏ ਖਲਠਾਨੀ।
ਇਸ ਮੂਰਖ ਨੇ ਗੁਰੂ ਜੀ ਨੂੰ ਜਿਹੜੀਆਂ ਬੜੀਆਂ ਭਿਆਨਕ ਸਜਾਵਾਂ ਦਿੱਤੀਆਂ ਜਿਸ ਕਰਕੇ ਗੁਰੂ ਜੀ ਦਾ ਜਿਹੜਾ ਸਰੀਰ ਹੈ ਉਹ ਦੁਰਬਲ ਕਮਜ਼ੋਰ ਬੜਾ ਲਿੱਸਾ ਜਿਹਾ ਹੋਇਆ ਹੈ।
ਹੇਰ ਹੇਰ ਨਰ ਉਰ ਬਿਸਮਾਵੇਂ।
ਦੇਖ ਦੇਖ ਕੇ ਜਿਹੜੇ ਲੋਕ ਹੈ ਉਹ ਗੁਰੂ ਜੀ ਦਾ ਇਸ ਐਸਾ ਮੁਖੜਾ ਵੇਖ ਕੇ ਵੀ ਗੁਰੂ ਜੀ ਬੜੇ ਕਮਜ਼ੋਰ ਲਿੱਸੇ ਹੋਏ ਹੈ, ਸਿੱਖ ਦਾ ਸਹਾਰਾ ਲੈ ਕੇ ਚੱਲ ਰਹੇ ਹੈ, ਵੇਖ ਵੇਖ ਕੇ ਬੜੇ ਹੈਰਾਨ ਹੋ ਰਹੇ ਹਨ। ਤੇ ਉਹ ਮਨ ਜੀ ਵਿਚਾਰਾਂ ਕਰਦੇ ਵੀ ਆਹ ਕੀ ਹੋ ਗਿਆ ਹੈ ਜਿਹੜੇ ਜਿਸ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਐਸੀ ਜਿਹੜੇ ਹੈ ਸਰੀਰ ਕਰਕੇ ਹਾਲਤ ਹੋਈ ਹੈ ਵੀ ਚਰਨਾਂ ਤੋਂ ਚੱਲ ਨਹੀਂ ਰਹੇ ਪੂਰਾ, ਅਤੇ ਸਿੱਖ ਦੇ ਜਿਹੜਾ ਮੋਢੇ ਦਾ ਸਹਾਰਾ ਲੈ ਕੇ ਚੱਲ ਰਹੇ ਹਨ ਅਤੇ ਕਮਜ਼ੋਰ ਵੀ ਹੋਏ ਪਏ ਹਨ।
ਚਿੱਤ ਕੀ ਬ੍ਰਿਤ ਇੱਕ ਰਸ ਤੇ ਸੇ।
ਫਿਰ ਵੀ ਕਹਿੰਦੇ ਸਤਿਗੁਰ ਜੀ ਦੀ ਜਿਹੜੀ ਚਿੱਤ ਦੀ ਜਿਹੜੀ ਬਿਰਤੀ ਹੈ ਨਾ ਮਨ ਦੀ ਜਿਹੜੀ ਬਿਰਤੀ ਹੈ ਉਹ ਇੱਕ ਰਸ ਅਡੋਲ ਹੈ।
ਨਿਜਾਨੰਦ ਮਹਿਪੂਰਬ ਜੈਸੇ।
ਜਿਵੇਂ ਆਪਣੇ ਨਿੱਜ ਆਨੰਦ ਨਿੱਜ ਸਰੂਪ ਦੇ ਵਿੱਚ ਜਿਵੇਂ ਪਹਿਲਾਂ ਸੀ ਨਾ ਬਿਰਤੀ ਸਤਿਗੁਰ ਜੀ ਦੀ ਉਸੇ ਤਰ੍ਹਾਂ ਹੀ ਹੈ, ਕਿਉਂਕਿ ਇਹ ਸਰੀਰ ਜਿਹੜਾ ਵੱਖਰਾ ਹੈ ਆਤਮਾ ਵੱਖਰੀ ਹੈ, ਆਤਮਾ ਨੂੰ ਕੋਈ ਦੁੱਖ ਸੁੱਖ ਨਹੀਂ ਹੈ, ਦੁੱਖ ਸੁੱਖ ਜਿਹੜੇ ਹੈ ਉਹ ਮਨ ਦਾ ਧਰਮ ਹੈ। ਅਤੇ ਹੁਣ ਸਤਿਗੁਰ ਜਿਹੜੀ ਆਤਮਾ ਉਹ ਮਨ ਤੋਂ ਵੀ ਪਰੇ ਹੈ ਅਤੇ ਗੁਰੂ ਜੀ ਦੇ ਆਪਣੇ ਉਹ ਨਿੱਜ ਸਰੂਪ ਆਨੰਦ ਸਰੂਪ ਦੇ ਵਿੱਚ ਰਹਿੰਦੇ ਜੋ ਸੱਤ ਚੇਤਨ ਆਨੰਦ ਸਰੂਪ ਹੈ ਗੁਰੂ ਜੀ ਦਾ ਨਿਰਗੁਣ ਸਰੂਪ, ਉਹਦੇ ਵਿੱਚ ਗੁਰੂ ਜੀ ਸਦਾ ਹੀ ਜਿਹੜਾ ਰਹਿੰਦੇ ਸਨ। ਜੇ ਸਰੀਰ ਕਰਕੇ ਗੁਰੂ ਜੀ ਨੂੰ ਕੀ ਕਸ਼ਟ ਹੋਣਾ ਸੀ, ਇਹਦੇ ਸਰੀਰ ਦੀ ਬਣਤਰ ਹੈ ਵੀ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਬਾਲਾ ਬੁੱਢਾ ਭਾਈ। ਇਹ ਸਰੀਰ ਜਿਹੜਾ ਹੈ ਇਹਨੂੰ ਠੰਡ ਵੀ ਖਾਂਦੀ ਹੈ, ਇਹਨੂੰ ਅੱਗ ਵੀ ਖਾਂਦੀ ਗਰਮੈਸ਼, ਅਤੇ ਮਿੱਟੀ ਵੀ ਜਿਹੜੀ ਕਬਰ ਵਿੱਚ ਦੱਬਿਆਂ ਖਾ ਜਾਂਦੀ ਹੈ ਇਸ ਸਰੀਰ ਨੂੰ, ਪਰ ਉਹ ਨਾ ਬਾਲਾ ਬੁੱਢਾ ਭਾਈ। ਉਹ ਜਿਹੜੀ ਆਤਮਾ ਨਾ ਪਰਮੇਸ਼ਰ ਦੀ ਜੋਤ ਉਹ ਨਾ ਬੁੱਢੀ ਹੁੰਦੀ ਹੈ ਅਤੇ ਨਾ ਉਹ ਬੱਚਾ ਹੀ ਰਹਿੰਦੀ ਹੈ, ਉਹਦੇ ਇੱਕ ਰਸ ਜੋਤ ਹੈ। ਗੁਰੂ ਜੀ ਇੱਕ ਰਸ ਇੱਕ ਸਰੂਪ ਵਿੱਚ ਸਦਾ ਜਿਹੜਾ ਟਿਕੇ ਹਨ, ਮਨ ਦੀ ਜਿਹੜੀ ਬਿਰਤੀ ਇੱਕ ਰਸ ਹੈ, ਕੋਈ ਫਰਕ ਨਹੀਂ ਪਿਆ।
ਤਨ ਪੀਰਾ ਤੇ ਡਿੱਗੀ ਨ ਸੋਈ,
ਇਹ ਸਰੀਰ ਕਰਕੇ ਭਾਵੇਂ ਪੀੜਾ ਦੇਖਣ ਵਿੱਚ ਨਜ਼ਰ ਆਉਂਦੀ ਹੈ, ਪਰ ਜਿਹੜੀ ਮਨ ਦੀ ਬਿਰਤੀ ਉਹ ਬਿਲਕੁਲ ਨਹੀਂ ਡਿੱਗੀ, ਡਾਵਾਂ ਡੋਲ ਨਹੀਂ ਹੋਈ। ਜਿਵੇਂ ਕੋਈ ਪੁਰਸ਼ ਬੜੀ ਹਿੰਮਤ ਕਰੇ, ਉਹ ਹੈਂਗੜਬਾਜ਼ੀ ਕਰੇ ਵੀ ਮੈਂ ਸੁਮੇਰ ਪਰਬਤ ਨੂੰ ਹਿਲਾ ਦਿਆਂਗਾ, ਅਤੇ ਉਹ ਹਿਲਾ ਨਹੀਂ ਸਕਦਾ ਹੈ। ਜਿਵੇਂ ਸੁਮੇਰ ਪਰਬਤ ਨੂੰ ਕੋਈ ਪੁਰਸ਼ ਨਹੀਂ ਹਿਲਾ ਸਕਦਾ, ਇਹ ਚੰਦੂ ਦੁਸ਼ਟ ਵਰਗਾ ਸਤਿਗੁਰੂ ਜੀ ਦਾ ਸੁਮੇਰ ਪਰਬਤ ਰੂਪੀ ਜਿਹੜਾ ਮਨ ਦੀ ਬਿਰਤੀ ਉਹ ਕਿਵੇਂ ਹਿਲਾ ਸਕਦਾ ਹੈ। ਇਸ ਪ੍ਰਕਾਰ ਗੁਰੂ ਜੀ ਹੌਲੀ ਹੌਲੀ ਚੱਲਦੇ ਹੋਏ ਜਿਹੜੀ ਰਾਵੀ ਨਦੀ ਹੈ ਉਹਦੇ ਕਿਨਾਰੇ ਤੇ
ਪਹੁੰਚੇ।
ਗੁਰੂ ਜੀ ਉਸ ਨਦੀ ਦੇ ਕਿਨਾਰੇ ਪਹੁੰਚੇ ਹੈ, ਅਤੇ ਜੋ ਠੰਡਾ ਜਲ ਹੈ ਨਦੀ ਰਾਵੀ ਦਾ, ਉਸ ਦੇ ਨਾਲ ਆਪਣੇ ਜਿਹੜਾ ਤਨ ਨੂੰ ਛੁਹਾਇਆ ਹੈ। ਗੁਰੂ ਜੀ ਨੇ ਆਪਣੇ ਜਿਹੜੇ ਹਸਤ ਗੁਰੂ ਜੀ ਦੇ ਕਮਲ ਹੈ ਤੇ ਮੁਖ ਜੋ ਜਿਹੜਾ ਕਮਲ ਫੁੱਲ ਵਰਗਾ ਹੈ ਬੜਾ ਸੁੰਦਰ, ਸਤਿਗੁਰ ਜੀ ਨੇ ਐਸਾ ਆਪਣਾ ਮੁਖੜਾ ਆਪਣੇ ਹਸਤ ਕਮਲਾਂ ਦੇ ਨਾਲ ਜੋ ਮੁਕਤੀ ਦਾਤੇ ਹੈ, ਜੋ ਬੜੀ ਧੀਰਜਤਾ ਵਾਲੇ ਸਤਿਗੁਰ ਜੀ ਹੈ, ਅਤੇ ਉਹਨਾਂ ਨੇ ਆਪਣਾ ਸੁੰਦਰ ਮੁਖੜਾ ਉਸਨੂੰ ਧੋਣਾ ਕੀਤਾ। ਜਿਸ ਗੁਰੂ ਜੀ ਦਾ ਮਸਤਕ ਬੜਾ ਚੌੜਾ ਹੈ, ਨੇਤਰ ਜਿਹੜੇ ਕਮਲ ਦੀਆਂ ਪੱਤੀਆਂ ਵਰਗੇ ਹਨ, ਗੁਰੂ ਜੀ ਦਾ ਮੁਖੜਾ ਐਸਾ ਸੁੰਦਰ ਹੈ ਜਿਵੇਂ ਚੰਦਰਮਾ ਪੂਰਨਮਾਸ਼ੀ ਦਾ ਹੁੰਦਾ, ਆਲੇ ਦੁਆਲੇ ਜਿਹੜਾ ਹਨੇਰਾ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਜੀ ਦੇ ਸੁੰਦਰ ਮੁਖੜੇ ਉੱਪਰ ਜਿਹੜਾ ਦਾੜਾ ਪ੍ਰਕਾਸ਼ ਹੋ ਰਿਹਾ ਕਾਲੇ ਰੰਗ ਦਾ, ਅਤੇ ਗੁਰੂ ਜੀ ਦਾ ਮੁਖੜਾ ਚੰਦਰਮਾਸ਼ੀ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਉਹਦੇ ਵਾਂਗ ਚਮਕ ਰਿਹਾ ਹੈ। ਗੁਰੂ ਜੀ ਦੇ ਜਿਹੜੇ ਆ ਭਰਵੱਟੇ ਹਨ ਉਹ ਇਸ ਤਰ੍ਹਾਂ ਹਨ ਜਿਵੇਂ ਤੀਰ ਕਮਾਨ ਜਿਹੜੇ ਕੁੰਡਲ ਪਏ ਹੁੰਦੇ ਨੇ, ਜਿਹੜੇ ਤੀਰ ਕਮਾਨ ਕੁੰਡੀ ਪਈ ਹੁੰਦੀ ਉਹਦੇ ਵਿੱਚ, ਉਸੇ ਤਰ੍ਹਾਂ ਗੁਰੂ ਜੀ ਦੇ ਜਿਹੜੇ ਭਰਵੱਟੇ ਹਨ ਸੁੰਦਰ ਹੈ। ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਐਸੇ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਮੁਖੜਾ ਹੈ ਉਹ ਰਾਵੀ ਨਦੀ ਦੇ ਜਲ ਨਾਲ ਪਖਾਰਨਾ ਕੀਤਾ, ਧੋਣਾ ਕੀਤਾ ਹੈ।
ਬ੍ਰਿੰਦ ਚੁਰੇ ਕਰ ਮੁਖ ਸਿਤਲਾਇਓ,
ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਬ੍ਰਿੰਦ ਚੁਰੇ ਕਰ ਬਹੁਤ ਜਿਹੜੇ ਚੁਲੇ ਕੀਤੇ ਹੈ, ਅਤੇ ਮੁਖ ਜਿਹੜਾ ਆਪਣਾ ਉਸ ਦੇ ਠੰਡਾ ਕੀਤਾ ਹੈ। ਮਹਾਂ ਉਸ਼ਨਤਾ ਜੋ ਤਪਤਾਇਓ, ਜੋ ਸਤਿਗੁਰੂ ਜੀ ਦਾ ਮੁਖੜਾ ਸੁੰਦਰ ਮਹਾਨ ਗਰਮੀ ਦੇ ਨਾਲ ਤਪਸ਼ ਵਾਲਾ ਹੋਇਆ ਸੀ, ਗਰਮ ਹੋਇਆ ਸੀ, ਉਸ ਮੁਖੜੇ ਨੂੰ ਜਲ ਨਾਲ ਧੋ ਕੇ ਠੰਡਾ ਠਾਰ ਕੀਤਾ ਹੈ। ਇੱਧਰੋਂ ਜੋ ਗੁਰੂ ਜੀ ਦੇ ਚਰਨਾਂ ਦੇ ਭੌਰੇ ਸਿੱਖ ਹਨ, ਮਹਾਨ ਭਾਈ ਲੰਗਾ ਜੀ, ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲ ਜਿਹੜੇ ਆਪਣੇ ਹੱਥਾਂ ਦੇ ਵਿੱਚ ਪਗੜ ਕਰਕੇ ਤੇ ਧੋਣਾ ਕੀਤੇ ਹਨ। ਇਸ ਪ੍ਰਕਾਰ ਗੁਰੂ ਜੀ ਨੇ ਇਸ਼ਨਾਨ ਧਾਰਨਾ ਕੀਤਾ, ਇਸ਼ਨਾਨ ਕਰਨ ਲਈ ਨਦੀ ਵਿੱਚ ਪ੍ਰਵੇਸ਼ ਕਰ ਦਿੱਤਾ ਹੈ। ਲੀਓ ਹੈ, ਗੁਰੂ ਜੀ ਨਦੀ ਤੋਂ ਇਸ਼ਨਾਨ ਕਰਕੇ ਬਾਹਰ ਨਿਕਲੇ ਹੈ, ਅਤੇ ਸੁੰਦਰ ਜਿਹੜਾ ਚਿੱਟੇ ਰੰਗ ਦਾ ਵਸਤਰ ਹੈ ਸੁੱਕਾ, ਉਹਦੇ ਨਾਲ ਆਪਣੇ ਸਰੀਰ ਨੂੰ ਜਿਹੜਾ ਹੈ ਢੱਕਣਾ ਕੀਤਾ, ਆਪਣੇ ਉੱਪਰ ਉਹ ਕੱਪੜਾ ਲਿਆ ਹੈ। ਤੇ ਆਪਣੇ ਸਾਰੇ ਸਰੀਰ ਨੂੰ ਉਸ ਸੁੰਦਰ ਵਸਤਰ ਦੇ ਨਾਲ ਢੱਕ ਲਿਆ ਹੈ।
ਜਪ ਜੀ ਪਾਠ ਕਰਤ ਔਰ ਪ੍ਰੇਮਾ,
ਹਿਰਦੇ ਵਿੱਚ ਪ੍ਰੇਮ ਕਰਕੇ ਵੱਡਾ ਪ੍ਰੇਮ ਰੱਖ ਕੇ ਜਪ ਜੀ ਸਾਹਿਬ ਦਾ ਜਿਹੜਾ ਪਾਠ ਪੜ੍ਹਨ ਦੀ ਤਿਆਰੀ ਕਰ ਕੀਤੀ ਹੈ।
ਜੋ ਸਿੱਖਣ ਕੀ ਠਾਣਤ ਛੇਮਾ,
ਜੋ ਜਪ ਜੀ ਸਾਹਿਬ ਦਾ ਪਾਠ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਸਿੱਖਾਂ ਦੀ ਕਲਿਆਣ ਕਰਦਾ ਹੈ, ਇਸੇ ਤਰ੍ਹਾਂ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਚਰਨਾਂ ਵਿੱਚ ਆਏ ਹੋਏ ਸਿੱਖਾਂ ਦੀ ਕਲਿਆਣ ਕਰਨ ਵਾਲੇ ਹਨ। ਫਿਰ ਜਿਹੜੇ ਪੰਜ ਸਿੱਖ ਭਾਈ ਬਿਧੀ ਚੰਦ, ਪੈੜਾ, ਜੇਠਾ, ਪੁਰਾਣਾ, ਭਾਈ ਲੰਗਾ ਆਦਿ, ਇਹ ਪੰਜਾਂ ਸਿੱਖਾਂ ਨੇ ਜਿਹੜਾ ਫਿਰ ਇਸ਼ਨਾਨ ਕਰਨਾ ਸ਼ੁਰੂ ਕੀਤਾ ਹੈ।
ਗੁਰਬਾਣੀ ਕੋ ਪਾਠ ਬਖਾਨੇ
ਇਸ਼ਨਾਨ ਕਰਦੇ ਹੈ, ਅਤੇ ਇਸ਼ਨਾਨ ਕਰਦੇ ਕਰਦੇ ਹੋਏ ਗੁਰੂ ਜੀ ਦਾ ਜਿਹੜਾ ਨਿਤਨੇਮ ਜਪਜੀ ਸਾਹਿਬ ਦਾ ਬਾਣੀ ਹੈ ਉਸ ਨੂੰ ਪੜ੍ਹਨ ਲੱਗੇ ਹਨ।
ਖਰੇ ਭਏ ਸਤਿਗੁਰ ਪਰਵਾਰ,
ਅਤੇ ਇਸ਼ਨਾਨ ਕਰਕੇ ਬਾਹਰ ਆਏ ਹੈ, ਅਤੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਇਰਦ ਗਿਰਦ ਆਲੇ ਦੁਆਲੇ ਖੜੇ ਹੋ ਗਏ ਹਨ ਹੱਥ ਜੋੜ ਕੇ।
ਜਪ ਜੀ ਪਾਠ ਸੁਣਿਓ ਨਿਰਧਾਰ,
ਜੋ ਗੁਰੂ ਅਰਜਨ ਦੇਵ ਮਹਾਰਾਜ ਜਪ ਜੀ ਸਾਹਿਬ ਬਾਣੀ ਦਾ ਪਾਠ ਬੜੇ ਪ੍ਰੇਮ ਨਾਲ ਕਰ ਰਹੇ ਸਨ, ਇਹ ਸਿੱਖਾਂ ਨੇ ਜਿਹੜਾ ਗੁਰੂ ਜੀ ਦੀ ਰਸਨਾ ਤੋਂ ਐਨ ਨਿਰਣਾ ਧਾਰ ਕੇ ਨਿਸ਼ਚੇ ਪੂਰਵਕ ਹੋ ਕੇ ਸ਼ਰਧਾ ਨਾਲ ਸੁਣਿਆ ਹੈ। ਜਿਨ੍ਹਾਂ ਸਿੱਖਾਂ ਨੇ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਇਹ ਪਾਠ ਜਪ ਜੀ ਸਾਹਿਬ ਦਾ ਸੁਣਿਆ ਹੈ ਉਹਦੇ ਸਿੱਖ ਭਾਈ ਧੰਨ ਹਨ, ਮਹਾਨ ਹਨ।
ਭੋਗ ਪਾਏ ਕਰ ਸੀਸ ਨਿਵਾਇਓ,
ਇਸ ਪ੍ਰਕਾਰ ਗੁਰੂ ਜੀ ਨੇ ਜਪ ਜੀ ਸਾਹਿਬ ਬਾਣੀ ਦਾ ਭੋਗ ਪਾ ਕੇ ਕਿ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ, ਇਸ ਤਰ੍ਹਾਂ ਬਾਣੀ ਦਾ ਭੋਗ ਪਾ ਕੇ ਅਤੇ ਸਿਰ ਜਿਹੜਾ ਨਿਵਾਇਆ ਹੈ।
ਹੁਣ ਸਿੱਖਣ ਸਨ ਬਾਕ ਅਲਾਇਓ,
ਫਿਰ ਗੁਰੂ ਜੀ ਨੇ ਬਾਣੀ ਦੇ ਜਪ ਜੀ ਸਾਹਿਬ ਬਾਣੀ ਦਾ ਪਾਠ ਦਾ ਭੋਗ ਪਾ ਕੇ ਜੇ ਸਿੱਖ ਜਿਹੜੇ ਕੋਲ ਖੜੇ ਸਨ ਉਹਨਾਂ ਦੇ ਪ੍ਰਤੀ ਇਹ ਬਚਨ ਕਹੇ,
ਅਬ ਹਮ ਚਹੇ ਪਰਲੋਕ ਪਿਆਨਾ,
ਕਿਹਾ ਵੀ ਹੇ ਸਿੱਖੋ ਹੁਣ ਅਸੀਂ ਆਪਣੀ ਮੌਜ ਦੇ ਨਾਲ ਹੀ ਜਿਹੜਾ ਸੱਚਖੰਡ ਧਾਮ ਹੈ ਉੱਥੇ ਅਸੀਂ ਪਰਲੋਕ ਗਮਨ ਕਰਨਾ ਜਾਣਾ ਚਾਹੁੰਦੇ ਹਾਂ।
ਚਿਤ ਜਿਵੇਂ ਕਹਿਤ ਸਕਲ ਹਮਠਾਨਾ,
ਜਿਵੇਂ ਸਾਡਾ ਚਿੱਤ ਚਾਹੁੰਦਾ ਸੀ ਇਹ ਸੰਸਾਰ ਸਮੁੰਦਰ 'ਤੇ ਰਹਿ ਕੇ ਉਪਕਾਰ ਕਰਨੇ, ਉਹ ਸਾਰਾ ਹੀ ਸਭ ਕੁਝ ਕਰ ਕਰਾ ਲਿਆ ਹੈ।
ਸ਼੍ਰੀ ਹਰਗੋਬਿੰਦ ਸੰਗ ਮਲੀਜੇ,
ਅਤੇ ਹੁਣ ਤੁਸਾਂ ਨੇ ਜੋ ਸੁਭਾਏਮਾਨ ਸਾਡੇ ਸਪੁੱਤਰ ਸਾਡੇ ਨੰਦਨ ਹੈ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ, ਅਤੇ ਕਹਿੰਦੇ ਗੁਰੂ ਜੀ ਵੀ ਸਾਡੇ ਸਪੁੱਤਰ ਨੂੰ ਜਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਡੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਜਾ ਕੇ ਮਿਲ ਲੈਣਾ, ਮਿਲ ਜਾਣਾ ਉਸੇ ਹਮ ਦੇਸ਼ 'ਤੇ ਬਹੁਤ ਧੀਰਜ ਦੀਜੈ, ਸਾਡੀ ਤਰਫ ਤੋਂ ਵੀ ਅਸੀਂ ਸੱਚਖੰਡ ਪਿਆਨਾ ਕਰ ਗਏ ਹਾਂ, ਇਸ ਕਰਕੇ ਉਹ ਸੋਗ ਗਾਮਨਾ ਕਰਨ ਬਹੁਤ ਵੱਡੀ ਧੀਰਜ ਹੌਸਲਾ ਦੇਣਾ ਹੈ। ਅਤੇ ਉਹਨਾਂ ਨੂੰ ਕਹਿਣਾ ਵੀ ਸਾਹਿਬ ਜਾ ਦਿਓ, ਤੁਸਾਂ ਨੇ ਕੋਈ ਸ਼ੋਕ ਗਮ ਨਹੀਂ ਕਰਨਾ ਹੈ, ਕੋਈ ਵੈਰਾਗ ਨਹੀਂ ਕਰਨਾ ਹੈ, ਜੋ ਗੋਬਿੰਦ ਹੈ ਜੋ ਇੰਦਰੀਆਂ ਦਾ ਰੱਖਿਅਕ ਹੈ, ਧਰਤੀ ਦਾ ਪ੍ਰਤਪਾਲਕ ਹੈ, ਉਸ ਪਰਮੇਸ਼ਰ ਦੇ ਜਿਹੜੇ ਗੁਣ ਹੈ ਉਹ ਗਾਉਣੇ ਹਨ। ਜੇ ਕੋਈ ਹੋਰ ਕੋਈ ਐਸਾ ਵੈਰਾਗ ਸਿੱਖ ਕਰੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਆਦਿਕ ਸਿੱਖ ਸਨ, ਭਾਈ ਬਹਿਲੋ ਆਦਿਕ ਸਿੱਖ ਸਨ ਸ਼੍ਰੀ ਹਰਿਮੰਦਰ ਸਾਹਿਬ, ਅਤੇ ਗੁਰੂ ਜੀ ਕਹਿਣ ਲੱਗੇ ਵੀ ਜੇ ਕੋਈ ਹੋਰ ਸਿੱਖ ਵੀ ਸ਼ੋਕ ਗਮ ਕਰੇ ਤਾਂ ਉਹਨਾਂ ਨੂੰ ਵੀ ਕਹਿ ਕਰਕੇ ਹਟਾਉਣਾ ਹੈ।
ਸਾਯੁਧ ਹੋਏ ਤਖਤ ਪਰ ਰਾਜ ਹੋ,
ਸਾਯੁਧ ਅਤੇ ਸਾਡੇ ਵੱਲੋਂ ਇਹ ਸਾਹਿਬਜ਼ਾਦਿਆਂ ਨੂੰ ਕਹਿਣਾ ਵੀ ਸਾਯੁਧ ਹਥਿਆਰ ਬੰਦ ਹੋ ਗਏ, ਸ਼ਸਤਰ ਬਸਤਰ ਸਜਾ ਕੇ ਸ਼ਸਤਰਾਂ ਦੀ ਸੈਦ ਹੋ ਕੇ ਤਖ਼ਤ ਰਚਣਾ ਅਤੇ ਤਖ਼ਤ ਉੱਪਰ ਬਿਰਾਜਮਾਨ ਹੋ ਜਾਣਾ ਹੈ।
ਯਥਾ ਸ਼ਕਤ ਸੈਨਾ ਸੰਗ ਸਾਜੋ,
ਅਤੇ ਯਥਾ ਸ਼ਕਤ ਜਿਸ ਤਰ੍ਹਾਂ ਦੇ ਹੁਣ ਸਿੱਖ ਕੋਲ ਹੋਣ ਉਹਨਾਂ ਦੀ ਫੌਜ ਬਣਾ ਕਰਕੇ ਅਤੇ ਜਿਹੜਾ ਹੈ ਸਜ ਜਾਣਾ ਹੈ, ਫੌਜਾਂ ਤਿਆਰ ਕਰ ਲੈਣੀਆਂ ਹੈ।
ਪ੍ਰਥਮ ਚੰਦੂ ਤੇ ਪਲਟਾ ਲੀਜੇ ਹੈ,
ਅਤੇ ਬਾਅਦ ਵਿੱਚ ਜਿਹੜਾ ਚੰਦੂ ਦੁਸ਼ਟ ਹੈ ਜਿਹਨੇ ਜ਼ੁਲਮ ਦੀ ਹੱਦ ਤੋੜ ਦਿੱਤੀ ਹੈ ਉਹਦੇ ਤੋਂ ਪਲਟਾ ਕਹੀਏ ਬਦਲਾ ਜਿਹੜਾ ਲੈਣਾ ਹੈ ਇਸ ਗੱਲ ਦਾ।
ਅਤੁਹਕ ਮੌਤ ਮਹਾ ਦੁੱਖ ਦੀਜੇ ਹੈ,
ਅਤੇ ਜਿਹੜੀ ਹੈ ਖੋਟੀ ਮੌਤੇ ਨੂੰ ਮਾਰਨਾ ਹੈ, ਮਹਾਨ ਜਿਹੜਾ ਦੁੱਖ ਦੇਣਾ ਹੈ, ਕੁੱਤਿਆਂ ਦੇ ਵਿੱਚ ਸੰਗਲੀ ਪਾ ਕੇ ਨੱਕ 'ਚ ਨਕੇਲ ਪਾ ਕੇ ਅਤੇ ਉਹਨੂੰ ਜਿਹੜਾ ਦੁਸ਼ਟ ਖੋਟੀ ਮੌਤੇ ਮਾਰਨਾ ਹੈ ਚੰਦੂ ਨੂੰ। ਇੱਥੇ ਕਈ ਸਾਧ ਸੰਗਤ ਜੀ ਸ਼ੰਕਾ ਕਰ ਲੈਂਦੇ ਆ ਵੀ ਗੁਰੂ ਜੀ ਨੇ ਬਦਲਾ ਲੈਣ ਵਾਲੀ ਗੱਲ ਨਹੀਂ ਕਰ ਸਕਦੇ ਹੈ, ਪਰ ਇਹ ਤਾਂ ਸਿਆਣਿਆਂ ਦਾ ਕਥਨ ਹੈ ਵੀ ਕਰ ਭਲਾ ਸੋ ਕਰ ਭਲਾ ਹੋ ਭਲਾ, ਵੀ ਜਿਹੋ ਜਿਹਾ ਕੋਈ ਕਰਦਾ ਨੂੰ ਭਰਨਾ ਪੈਂਦਾ ਹੈ, ਅਤੇ ਜਿਹੋ ਜਿਹਾ ਹੁਣ ਕਰਨੀ ਕੀਤੀ ਉਹਦਾ ਫਲ ਤਾਂ ਪਾਉਣਾ ਪੈਣਾ ਹੈ, ਅਤੇ ਗੁਰੂ ਜੀ ਨੇ ਆਪਣੇ ਵੱਲੋਂ ਤਾਂ ਪੂਰੀ ਉਹ ਜਿਹੜੀ ਅਵਸਥਾ ਬ੍ਰਹਮ ਗਿਆਨੀ ਵਾਲੀ ਦਿਖਾਈ ਹੈ ਕਿ ਗੁਰੂ ਜੀ ਨੇ ਜੇ ਇਹਦੇ ਚੰਦੂ ਕੀ ਸੀ ਵੀ ਜਿਹੜਾ ਗੁਰੂ ਜੀ ਨੂੰ ਸ਼ਹੀਦ ਕਰ ਦਿੰਦਾ, ਪਰ ਗੁਰੂ ਮਹਾਰਾਜ ਜੀ ਸ਼ਾਂਤੀ ਦੇ ਧੀਰਤ ਜਿਹੜੀ ਵਿਖਾਈ ਹੈ, ਇੰਨੇ ਅਜਰ ਸ਼ਕਤੀਆਂ ਨੂੰ ਜਰ ਕੇ ਸਤਿਗੁਰੂ ਜੀ ਨੇ ਸ਼ਹੀਦੀ ਪਾਈ ਹੈ। ਪਰ ਗੁਰੂ ਜੀ ਨੇ ਅੱਜ ਉਹ ਬਚਨ ਕਰ ਦਿੱਤਾ ਵੀ ਸਾਡੇ ਸਪੁੱਤਰ ਨੂੰ ਜਾ ਕੇ ਕਹਿਣਾ ਵੀ ਫੌਜਾਂ ਤਿਆਰ ਕਰਕੇ ਦੁਸ਼ਟਾਂ ਨੂੰ ਜਿਹੜਾ ਸੋਧਣਾ ਹੈ, ਇਹ ਚੰਦੂ ਦੁਸ਼ਟ ਨੂੰ ਜਿਹੜੀ ਹੈ ਇਹਦੀ ਕੀਤੀ ਦਾ ਫਲ ਭੁਗਾਉਣਾ ਹੈ। ਇਸ ਕਰਕੇ ਜਿਹੜੀ ਕੋਈ ਸ਼ੰਕਾ ਜੀ ਕਰਨੀ ਵੀ ਗੁਰੂ ਜੀ ਇਸ ਤਰ੍ਹਾਂ ਨਹੀਂ ਕਹਿ ਸਕਦੇ, ਇਹ ਵੀ ਸਾਡੀ ਜਿਹੜੀ ਆਪਣੀ ਕਲਪਨਾ ਹੈ। ਕਿਉਂਕਿ ਜਿਹੋ ਜਿਹਾ ਕੋਈ ਹੁਣ ਕਰਦਾ ਹੈ ਸਾਡੇ ਵਰਗਾ, ਉਹਨੇ ਉਹੋ ਜਿਹਾ ਫਲ ਤਾਂ ਪਾਉਣਾ ਹੀ ਪਾਉਣਾ ਹੈ, ਭਾਵੇਂ ਤੰਗ ਹੋਵੇ ਅਤੇ ਭਾਵੇਂ ਕੁਝ ਵੀ ਹੋਵੇ। ਹੁਣ ਇਹ ਦੁਸ਼ਟ ਨੇ ਤਾਂ ਉਹ ਕੀਤੀ ਹੈ ਗੁਰੂ ਨਾਲ ਜਿਹੜੀ ਕਰ ਰਹੀ ਨਹੀਂ ਸੱਚਾਈ ਨਹੀਂ ਸੀ, ਅਤੇ ਸੱਚੇ ਪਾਤਸ਼ਾਹ ਪਰਮੇਸ਼ਰ ਹੈ ਕਿੰਨੇ ਸਾਹਮਣੇ ਅੱਖੀ ਵੇਂਦਾ ਰਿਹਾ ਵੀ ਗੁਰੂ ਜੀ ਨੇ ਕਿਤੇ ਹਾਏ ਸੀ ਨਹੀਂ ਕੀਤੀ, ਹਾਲ ਦਵਾਈ ਨਹੀਂ ਕੀਤੀ, ਅਤੇ ਬੰਦੇ ਨੂੰ ਸਮਝ ਆ ਜਾਣੀ ਚਾਹੀਦੀ ਹੈ। ਪਰ ਇਹ ਮੂਰਖ ਗਿਆਨੀ ਇੱਕ ਇੱਕ ਗੱਲ ਪਿੱਛੇ ਵੀ ਮੇਰੀ ਲੜਕੀ ਦਾ ਨਾਤਾ ਲੈ ਲੈਣ, ਅਤੇ ਨਾਲ ਕਹਿੰਦਾ ਵੀ ਹਜ਼ਰਤ ਸਾਹਿਬ ਦੇ ਚਾਰ ਅੱਖਰ ਜਿਹੜੇ ਤੁਸੀਂ ਆਪਣੇ ਜੋ ਧਰਮ ਦੀ ਪੁਸਤਕ ਲਿਖੀ ਹੋਈ ਉਹਦੇ ਵਿੱਚ ਲਿਖੋ। ਅਤੇ ਗੁਰੂ ਜੀ ਕਹਿਣ ਲੱਗੇ ਵੀ ਉਹ ਤਾਂ ਕੁਝ ਨਹੀਂ ਹੋ ਸਕਦਾ ਹੈ, ਇਹਦੇ ਮਾਈ ਸੱਤ 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 ਹਰ ਸੱਤ 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 ਸਾਧਾ, ਇਹਦੇ ਬਚਨ ਸੱਤ ਹੈ ਜੋ ਗੁਰੂ ਜੀ ਨੇ ਪੂਰਿਆਂ ਗੁਰਾਂ ਨੇ ਬਚਨ ਕਰ ਦਿੱਤੇ ਹੈ। ਬਚਨ ਪੂਰੇ ਜੋ ਗੁਰ ਕਹਿਓ, ਜਿਹੜੇ ਪੂਰਿਆਂ ਬਚਨ ਕੀਤੇ ਗੁਰੂ ਜੀ ਨੇ ਉਹ ਤਾਂ ਕਹਿੰਦੇ ਅਸੀਂ ਆਪਣੀ ਪੱਲੇ ਦੇ ਨਾਲ ਬੰਨੇ ਹੋਏ, ਇਸ ਕਰਕੇ ਕੁਝ ਨਹੀਂ ਲਿਖ ਸਕਦੇ ਹਾਂ। ਇਹ ਦੁਸ਼ਟ ਨੇ ਹੁਣ ਜਿਹਨੂੰ ਆਪਣੀ ਅੱਗ ਲੱਗੀ ਉਹਨੇ ਆਪਣੀ ਗੱਲ ਹੀ ਕਰਨੀ ਹੈ। ਚੰਦੂ ਨੂੰ ਆਪਣੀ ਲੜਕੀ ਦਾ ਹੀ ਮਤਲਬ ਹੈ ਵੀ ਲੜਕੀ ਦਾ ਰਿਸ਼ਤਾ ਹੋ ਜਾਵੇ, ਇਹ ਉਸੇ ਗੱਲ ਪਿੱਛੇ ਪੈ ਗਏ। ਅਤੇ ਗੁਰੂ ਜੀ ਨੇ ਤਸੀਹੇ ਕਿਨੇ ਦਿੱਤੇ, ਅੱਜ ਉਹ ਸਤਿਗੁਰੂ ਜੀ ਦੇ ਸਰੀਰ ਛੱਡਣ ਤੋਂ ਪਹਿਲਾਂ ਕਹਿ ਰਹੇ ਸਿੱਖਾਂ ਨੂੰ ਵੀ ਸਾਡੇ ਸਾਹਿਬਜ਼ਾਦਿਆਂ ਨੂੰ ਕਹਿਣਾ ਵੀ ਤਖ਼ਤ ਸਜਾਉਣਾ ਹੈ ਅਤੇ ਸੈਨਾ ਜਿਹੜੀ ਫੌਜ ਸਿੱਖਾਂ ਦੀ ਤਿਆਰ ਕਰਨੀ ਹੈ, ਇਹ ਚੰਦੂ ਦੁਸ਼ਟ ਨੂੰ ਇਹਦੀ ਕੀਤੀ ਦਾ ਫਲ ਭੁਗਾਉਣਾ ਹੈ।
ਸ਼੍ਰੀ ਗੁਰੂ ਅਮਰਦਾਸ ਕੀ ਅੰਸ,
ਅਤੇ ਜੋ ਸੋਭਾ ਵਾਲੇ ਸੁਭਾਏ ਮਾਨ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹਨ, ਉਹਨਾਂ ਦੀ ਜੋ ਅੰਸ ਬੰਸ਼ ਹੈ।
ਨਿਕਟ ਹਕਾਰੋ ਕੁਲ ਅਵਤੰਸ਼,
ਜੋ ਸ਼੍ਰੋਮਣੀ ਹੈ ਬੰਸ਼ ਗੁਰੂ ਅਮਰਦਾਸ ਮਹਾਰਾਜ ਭੱਲਿਆਂ ਦੀ, ਕੁੱਲ ਉਹਨਾਂ ਸਾਰਿਆਂ ਨੂੰ ਕੋਲ ਬੁਲਾ ਲੈਣਾ ਕਿ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਇਸੇ ਤਰ੍ਹਾਂ ਬਾਬਾ ਸੁੰਦਰ ਜੀ, ਬਾਬਾ ਅਰਥਮਾਲ ਜੀ, ਬਾਬਾ ਆਨੰਦ ਜੀ, ਇਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਤੁਸਾਂ ਨੇ ਆਪਣੇ ਕੋਲ ਬੁਲਾ ਲੈਣਾ ਹੈ।
ਪ੍ਰਥਮ ਰੀਤ ਕਰ ਲੀਜੈ ਟੀਕਾ,
ਅਤੇ ਪਹਿਲੀ ਜੋ ਗੁਰੂ ਘਰ ਦੀ ਰੀਤੀ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਦੇ ਨਾਲ ਹੀ ਤੁਸਾਂ ਨੇ ਆਪਣੇ ਸੁੰਦਰ ਮਸਤਕ ਉੱਪਰ ਜਿਹੜਾ ਗੁਰਤਾ ਗੱਦੀ ਦਾ ਟਿੱਕਾ ਹੈ ਉਹ ਲੈ ਲੈਣਾ ਹੈ।
ਸਕਲ ਬਡਨ ਸੰਗ ਕਹਿ ਬਚਨੀਕਾ,
ਅਤੇ ਸਾਰੇ ਜੋ ਗੁਰੂ ਘਰ ਦੇ ਸਿੱਖ, ਬਾਬਾ ਬੁੱਢਾ ਸਾਹਿਬ ਜੀ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਇਤਿਆਦਿਕ ਜੋ ਗੁਰੂ ਘਰ ਦੇ ਵੱਡੇ ਸਿੱਖ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਰਿਆਂ ਦੇ ਨਾਲ ਤੁਸਾਂ ਨੇ ਚੰਗੇ ਜਿਹੜੇ ਬਚਨ ਹੈ, ਚੰਗੀ ਬਾਣੀ ਬੋਲਣੀ ਹੈ। ਜੋ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਆਦਿਕ ਸਾਰੇ ਸਿੱਖਾਂ ਦਾ ਬੜਾ ਸਨਮਾਨ ਆਦਰ ਕਰਨਾ ਹੈ। ਅਤੇ ਜੋ ਪਹਿਲੇ ਗੁਰਾਂ ਦੀ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਅਤੇ ਸਾਡੇ ਤੱਕ ਜੋ ਪਹਿਲੀ ਰੀਤੀ ਚੱਲਦੀ ਆ ਰਹੀ ਹੈ ਉਸ ਨੂੰ ਜਿਹੜਾ ਹੈ ਖਿੜੇ ਮੱਥੇ ਮੰਨਣਾ ਹੈ।
ਨਈ ਰੀਤ ਇੱਕ ਰਨ ਕੀ ਕੀਜੈ,
ਇੱਕੋ ਜਿਹੜੀ ਰੀਤੀ ਮਰਿਆਦਾ ਹੈ ਉਹੀ ਉਹ ਜਿਹੜੀ ਹੋਰ ਕਰਨੀ ਹੈ, ਉਹ ਕੀ ਕਰਨੀ ਹੈ ਵੀ ਰਣ ਤੱਤੇ ਵਾਸਤੇ ਜਿਹੜੀਆਂ ਫੌਜਾਂ ਹੈ ਉਹ ਤਿਆਰ ਕਰਨੀਆਂ ਹੈ।
ਅਪਰ ਪ੍ਰਥਮ ਸਮਗਤੀ ਚਲੀ ਜਹੈ,
ਅਤੇ ਬਾਕੀ ਹੋਰ ਜਿਹੜੀ ਸਾਰੀ ਗਤੀ ਮਰਿਆਦਾ ਰਹਿਤ ਮਰਿਆਦਾ ਹੈ ਉਸੇ ਤਰ੍ਹਾਂ ਚੱਲਣਾ, ਇੱਕੋ ਰੀਤੀ ਨਵੀਂ ਕਰਨੀ ਹੈ ਵੀ ਜਿੱਥੇ ਸੰਤ ਹੋ ਉੱਥੇ ਛਪਾਈ ਵੀ ਬਣਨਾ ਹੈ ਅਤੇ ਰਣ ਤੱਤੇ ਵਾਸਤੇ ਜਿਹੜਾ ਹੈ ਫੌਜਾਂ ਤਿਆਰ ਕਰਕੇ ਤਖ਼ਤ ਸਾਜਣਾ ਹੈ।
ਦਹਾ ਦੇਹੇ ਨੈ ਕਰਹੋ ਹਮਾਰੀ,
ਇਸ ਤਰ੍ਹਾਂ ਗੁਰੂ ਜੀ ਕਹਿ ਕਰਕੇ ਵੀ ਸਿੱਖਾਂ ਨੂੰ ਸਮਝਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਰੇ, ਅਤੇ ਫਿਰ ਕਿਹਾ ਵੀ ਇਹ ਸਿੱਖੋ ਇਹ ਜਿਹੜਾ ਸਾਡਾ ਸਰੀਰ ਹੈ ਇਹਨੂੰ ਜਿਹੜਾ ਹੁਣ ਅਗਨ ਭੇਟ ਸੰਸਕਾਰ ਨਹੀਂ ਕਰਨਾ ਹੈ।
ਦੇਹੋ ਪ੍ਰਵਾਹ ਇਸ ਸਲਤਾ ਬਾਰੀ,
ਕਿਉਂਕਿ ਇਹ ਸਰੀਰ ਨੂੰ ਜਿਹੜਾ ਤਪਸ ਹੈ ਉਹ ਗਰਮੀ ਹੈ ਉਹ ਤਾਂ ਪਹਿਲਾਂ ਹੀ ਬਹੁਤ ਲੱਗ ਚੁੱਕੀ ਹੈ ਵੀ ਦੇਖ ਜੀ ਉਬੜਿਆ ਸੀ ਸਤਿਗੁਰੂ ਜੀ ਦਾ ਸਰੀਰ, ਰੇਤਾ 'ਤੇ ਬੈਠੇ, ਤੱਤੀ ਤਵੀ 'ਤੇ ਬੈਠੇ, ਇਸ ਕਰਕੇ ਸੇਕ ਬਹੁਤ ਲੱਗ ਗਿਆ ਹੈ। ਗੁਰੂ ਜੀ ਕਹਿੰਦੇ ਵੀ ਸਰੀਰ ਨੂੰ ਸੇਕ ਬਹੁਤ ਲੱਗ ਗਿਆ ਹੈ, ਇਸ ਕਰਕੇ ਜਿਹੜਾ ਸਾਡਾ ਇਹ ਸਰੀਰ ਹੈ ਉਹ ਰਾਵੀ ਨਦੀ ਦੇ ਵਿੱਚ ਜਿਹੜਾ ਜਲ ਪ੍ਰਵਾਹ ਕਰ ਦੇਣਾ ਹੈ। ਹੁਣ
ਦਰਸ਼ਨ ਹਮਰੋ ਹੈ ਦਰਿਆਓ,
ਸਾਡਾ ਜਿਹੜਾ ਦਰਸ਼ਨ ਕਰਨਾ ਹੈ ਅੰਤਮ ਦਾ, ਇਸੇ ਤਰ੍ਹਾਂ ਜਦੋਂ ਵੀ ਕਿਸੇ ਸਿੱਖ ਨੇ ਦਰਸ਼ਨ ਕਰਨਾ ਇਹ ਰਾਵੀ ਨਦੀ ਦਾ, ਜਿਹੜਾ ਇੱਥੇ ਆ ਕੇ ਦਰਸ਼ਨ ਕਰਨਾ, ਇਹੀ ਸਾਡਾ ਦਰਸ਼ਨ ਹੈ।
ਉੱਤਰ ਦਿਸ਼ ਸਿਰ ਦਰਸ਼ਨ ਪਾਓ,
ਤੇ ਉੱਤਰ ਦੀ ਤਰਫ ਸਾਡਾ ਸੀਸ ਕਰਨਾ ਹੈ, ਦੱਖਣ ਦੀ ਤਰਫ ਸਾਡੇ ਚਰਨ ਕਰਨੇ ਹਨ।
ਏਕਰ ਬਾਬੀ ਤਬ ਚਲੇ ਆਇਓ,
ਜਦੋਂ ਗੁਰੂ ਜੀ ਸਿੱਖਾਂ ਨੂੰ ਇਸ ਤਰ੍ਹਾਂ ਕਹਿ ਰਹੇ ਸੀ, ਇਹਨੇ ਨੂੰ ਉਹ ਪਰਮੇਸ਼ਰ ਦੀ ਕਿਰਪਾ ਨਾਲ ਇੱਕ ਰਬਾਬੀ ਜਿਹੜਾ ਕੀਰਤਨੀਆ ਸਿੱਖ ਸੀ ਉਹ ਆ ਗਿਆ ਇੰਨੇ ਸਮੇਂ ਵਿੱਚ।
ਹੱਥ ਤੋਂ ਤਾਰਾ ਗੁਰ ਦਰਸਾਇਓ,
ਜਿਸ ਦੇ ਹੱਥ ਵਿੱਚ ਦੋ ਤਾਰਾਂ ਵਾਲਾ ਸਾਜ ਹੈ ਸੀ, ਤੇ ਆ ਕੇ ਉਸਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਦਰਸ਼ਨ ਕਰ ਲਿਆ, ਉਹ ਵੀ ਕਰਮਾਂ ਵਾਲਾ ਭਾਗਾਂ ਵਾਲਾ ਹੀ ਹੈ, ਜਿਹੜਾ ਅੰਤ ਸਮੇਂ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਿਆ।
ਕਹਿਓ ਤਾਹੇ ਕੋ ਕੀਰਤਨ ਕਰਵੋ,
ਗੁਰੂ ਜੀ ਕਹਿਣ ਲੱਗੇ ਹੇ ਵੀ ਸਿੱਖਾ ਤੂੰ ਹੁਣ ਸਾਡਾ ਸੱਚਖੰਡ ਪਿਆਨੇ ਦਾ ਸਮਾਂ ਆ ਗਿਆ ਹੈ, ਇਸ ਕਰਕੇ ਵੈਰਾਗਮਈ ਜਿਹੜੇ ਸ਼ਬਦ ਹੈ ਉਹਨਾਂ ਦਾ ਕੀਰਤਨ ਹਰੀ ਜਸ ਕਰੋ।
ਸਰਤਾ ਤੀਰ ਰੁਚਰ ਥਰ ਥਰ ਹੋ,
ਤੇ ਜੋ ਇਹ ਸਰਸ ਜੋ ਰਾਵੀ ਨਦੀ ਦਾ ਜਿਹੜਾ ਕਿਨਾਰਾ ਸੁੰਦਰ ਥਾਂ ਵੇਖ ਕੇ, ਇਹ ਬੜਾ ਸੁੰਦਰ ਜਗ੍ਹਾ ਹੈ, ਇੱਥੇ ਟਿਕ ਜਾਓ।
ਗੁਰੂ ਪਛਾਣੇ ਬੰਧਨ ਕੀਨ,
ਉਸ ਸਿੱਖ ਨੇ ਗੁਰੂ ਜੀ ਨੂੰ ਦੇਖ ਕਰਕੇ ਪਛਾਣ ਲੈ, ਪਛਾਣ ਕਰਕੇ ਤੇ ਗੁਰੂ ਜੀ ਦੇ ਚਰਨਾਂ ਦੇ ਢਹਿ ਕਰਕੇ ਨਮਸਕਾਰ ਕੀਤੀ ਹੈ।
ਗਾਵਣ ਲੱਗਿਓ ਸ਼ਬਦ ਰਸ ਪੀਨ,
ਇਸ ਪ੍ਰਕਾਰ ਉਹ ਕੀਰਤਨੀਆਂ ਸਿੱਖ ਬੜੇ ਜਿਹੜਾ ਹੈ ਪ੍ਰੇਮ ਪਿਆਰ ਵਿੱਚ ਭਿੱਜ ਕੇ, ਰਸ ਵਿੱਚ ਭਿੱਜ ਕੇ, ਅਤੇ ਗੁਰਬਾਣੀ ਦੇ ਜਿਹੜੇ ਵਿਰਾਗਮਈ ਸ਼ਬਦ ਹੈ ਉਹ ਉਚਾਰਨ ਲੱਗ ਪਿਆ, ਕੀਰਤਨ ਕਰਨ ਲੱਗ ਪਿਆ।
ਬ੍ਰਹਮਾ ਦਿੱਖ ਲੱਖ ਕਰ ਗੁਰ ਤਿਆਰੀ,
ਇੱਧਰੋਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਕੁਬੇਰ ਗਣੇਸ਼ ਇੰਦਰ ਹੋਰ ਅਗਨੀ ਦੇਵਤਾ ਵਰਣ ਦੇਵਤਾ ਇਹ ਸਾਰੇ ਜਿਹੜੇ ਹੈ ਇਹਨਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਤਿਆਰੀ ਜਾਣ ਕੇ ਵੀ ਸਤਿਗੁਰੂ ਜੀ ਸੱਚਖੰਡ ਚਲੇ ਹਨ, ਇਸ ਤਰ੍ਹਾਂ ਤਿਆਰੀ ਜਾਣ ਕੇ
ਇੰਦਰਾ ਦਿੱਖ ਸੁਰ ਗੁਰ ਸੁਰ ਗਾਚਾਰੀ,
ਤੇ ਇੰਦਰ ਦੇਵਤਾ ਹੋਰ ਜਿਹੜੇ 33 ਕਰੋੜ ਦੇਵਤੇ, ਫਿਰ ਦੇਵਤਿਆਂ ਦਾ ਗੁਰੂ ਜਿਹੜਾ ਬ੍ਰਹਿਸਪਤੀ ਹੈ, ਇਹ ਸਾਰੇ ਜਿਹੜਾ ਜਾਣ ਕਰਕੇ ਗੁਰੂ ਜੀ ਦਾ ਸੱਚਖੰਡ ਪਿਆਨਾ ਨੂੰ ਜਾਣ ਕਰਕੇ
ਵਿਦਿਆ ਧਰ ਉਸ ਲਾਭ ਤੇ ਆਏ,
ਜਿਹੜੇ ਵਿਦਿਆ ਧਰ ਦੇਵਤੇ ਆ ਉਹ ਵੀ ਬੜੀ ਛੇਤੀ ਦੇ ਨਾਲ ਆਏ ਹਨ।
ਕਿੰਨਰ ਜਸ਼ ਅਪਸਰਾ ਲਿਆਏ,
ਅਪਸਰਾ ਲਿਆਏ ਜਿਹੜੇ ਕਿੰਨਰ ਹੈ ਦੇਵਤਿਆਂ ਅੱਗੇ ਨਿਰਤਕਾਰੀ ਕਰਨ ਵਾਲੇ, ਜਿਹੜੇ ਹੈ ਸਾਜ਼ ਵਜਾਉਣ ਵਾਲੇ ਨੱਚਣ ਵਾਲੇ, ਇਸੇ ਤਰ੍ਹਾਂ ਜਸ਼ ਜਿਹੜੇ ਕੁਬੇਰ ਦੇ ਸੇਵਕ ਹੈ, ਤੇ ਜਿਹੜੀਆਂ ਅਪਸਰਾਂ ਹੈ ਉਹ ਸਾਰੇ ਨਾਲ ਲੈ ਕੇ ਆ ਗਏ ਹਨ।
ਸਕਲ ਬਾਯੂ ਕਨ ਸਿੱਧ ਉਰਚਾਰਨ,
ਇਹ ਸਕਲ ਬਾਯੂ ਜਿਹੜੇ 49 ਪ੍ਰਕਾਰ ਦੀ ਪੌਣ ਹੈ ਉਹ ਵੀ ਇਸੇ ਤਰ੍ਹਾਂ ਹੱਥ ਬਣੇਗਾ ਚਰਨ ਅਰਚਾਰਨ ਇਸ ਤਰ੍ਹਾਂ ਪੜੋ। ਸਕਲ ਵਾਯੂ 49 ਪ੍ਰਕਾਰ ਦੀ ਪੌਣ, 84 ਸਿੱਧ ਤੇ ਹੋਰ ਜਿਹੜੇ ਭੱਟ ਗਵਈਏ ਗਾਉਣ ਵਾਲੇ,
ਨਿਭ ਥਿਤ ਜੈ ਜੈ ਕਰਹਿ ਉਚਾਰਨ,
ਨਭ ਥਿਤ ਉਹ ਆਕਾਸ਼ ਵਿੱਚ ਖੜ ਕਰਕੇ ਤੇ ਸਤਿਗੁਰ ਜੀ ਦੀ ਜਿਹੜੀ ਮਹਿਮਾ ਕਰ ਰਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਹੇ ਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਦੀ ਜੈ ਹੋਵੇ, ਆਪ ਜੀ ਦੀ ਫਤਿਹ ਹੋਵੇ, ਆਪ ਜੀ ਦੀ ਜੈ ਜੈਕਾਰ ਹੋਵੇ, ਇਸ ਤਰ੍ਹਾਂ ਉਚਾਰ ਰਹੇ ਹਨ ਆਕਾਸ਼ ਵਿੱਚ ਖੜੇ ਹੋਏ।
ਭਇਓ ਬਿਮਾਨ ਸਹਿਤ ਅਸਮਾਨ,
ਇਸ ਪ੍ਰਕਾਰ ਬਿਮਾਨ ਦੇ ਵਿੱਚ ਉੱਥੇ ਜਿਹੜਾ ਆਸਮਾਨ ਹੈ ਉੱਥੇ ਬਿਮਾਨ ਹੀ ਬਿਮਾਨ ਹੋ ਗਏ, ਦੇਵਤਿਆਂ ਜਿੰਨੀਆਂ ਸਵਾਰੀਆਂ ਹੈ ਉਹ ਸਵਾਰੀਆਂ ਦੇ ਕਰਕੇ ਅਸਮਾਨ ਵਿੱਚ ਸਾਰੇ ਬੰਨੇ ਬਿਵਾਨ ਹੀ ਬਿਵਾਨ ਹੋ ਗਏ ਹਨ।
ਪਸਰੀ ਜਹਿ ਕਹਿ ਜੋਤ ਮਹਾਨ,
ਤੇ ਦੁਬਾਰਾ ਪੜ੍ਹ,
ਪਸਰੀ ਜਹਿ ਕਹਿ ਜੋਤ ਮਹਾਨ,
ਜਿੱਥੇ ਕਿੱਥੇ ਵੀ ਜਿਹੜੀ ਹੈ ਉਹ ਜੋਤ ਮਹਾਨ ਜਿਹੜੀ ਉਹ ਪਸਰ ਰਹੀ ਹੈ, ਵੀ ਸਾਰੇ ਬੰਨੇ ਬਿਵਾਨ ਹੀ ਬਿਵਾਨ ਦੇਵਤਿਆਂ ਦੇ ਖੜੇ ਹੋ ਗਏ ਹੈ, ਅਗੰਮੀ ਜਿਹੜੀ ਜੋਤ ਹੈ ਪ੍ਰਕਾਸ਼ ਹੈ ਸਾਰੇ ਪਾਸੇ ਆਕਾਸ਼ ਵਿੱਚ ਫੈਲਿਆ ਹੋਇਆ ਹੈ।
ਗੋਰਖਨਾਥ ਲੀਏ ਗਨ
ਇੱਧਰੋਂ ਜਿਹੜਾ ਗੋਰਖਨਾਥ ਹੈ ਉਹਨੇ ਆਪਣੇ ਸਮੂਹ ਜਿਹੜੇ ਚੇਲੇ ਚਾਰ ਜਿਹੜੇ 84 ਸਿੱਧ ਲੈ ਕੇ
ਪੀਰ ਅਜਮਤੀ ਮੇਲ ਸਕੇਲਾ,
ਇੱਧਰੋਂ ਜਿਹੜੇ ਸ਼ਕਤੀਆਂ ਵਾਲੇ ਪੀਰ ਮਹਾਨ ਮੁਸਲਮਾਨੀ ਅਤੇ ਉਹਨਾਂ ਨੇ ਵੀ ਆਪਣਾ ਇਕੱਠ ਕਰਕੇ ਮੇਲ ਜੋਲ ਕਰਕੇ ਆ ਪਹੁੰਚੇ ਹਨ।
ਗੁਪਤ ਆਏ ਸਭ ਮੰਗਲ ਕਰੇ ਹੈ,
ਇਹ ਗੁਪਤ ਰੂਪ ਵਿੱਚ ਸਾਰੇ ਆਕਾਸ਼ ਵਿੱਚ ਉੱਡ ਰਹੇ ਹੈ, ਗੁਰੂ ਜੀ ਦਾ ਦਰਸ਼ਨ ਕਰ ਰਹੇ ਹੈ ਅਤੇ ਮੰਗਲ ਕਰ ਰਹੇ, ਖੁਸ਼ੀਆਂ ਕਰ ਰਹੇ ਹੈ ਵੀ ਗੁਰੂ ਜੀ ਸਾਡੇ ਵਿੱਚ ਆ ਜਾਣ।
ਪਰਵਾਰਤ ਜਹਾਂ ਦੇਸ਼ ਮਹਿਤ ਰਹਾਏ,
ਪਰਵਾਰਤ ਪਰਵਾਰਤ ਚਾਰ ਸ਼ਫੇਰੇ ਹੀ ਇਹ ਸਤਿਗੁਰੂ ਜੀ ਦੇ ਜਿਹੜਾ ਹੈ ਆਸੇ ਪਾਸੇ ਟਿਕ ਰਹੇ ਹਨ।
ਸਤਿਗੁਰ ਚਰਤ ਸਤਿਗੁਰ ਚਰਤ ਕਹਿ ਸੋ ਸੁਣੇ,
ਅਤੇ ਕੁਝ ਜਿਹੜੇ ਸਤਿਗੁਰੂ ਜੀ ਦੇ ਕੌਤਕ ਕਹਿੰਦੇ ਆ ਅਤੇ ਕੁਝ ਜਿਹੜੇ ਐਂ ਆਪਣੇ ਕੰਨ ਉਹਦਾ ਧਿਆਨ ਦੇ ਕੇ ਸੁਣ ਰਹੇ ਹਨ ਗੁਰੂ ਜੀ ਦੇ ਕੌਤਕਾਂ ਨੂੰ।
ਬਿਸਮਤ ਹੋਏ ਕਰ ਉਰ ਮਹਿ ਗੁਣੇ,
ਅਤੇ ਗੁਰੂ ਜੀ ਦੇ ਜਿਹੜੇ ਕੌਤਕ ਸੁਣ ਸੁਣ ਕੇ ਹੈਰਾਨ ਹੋ ਰਹੇ ਹੈ, ਹਿਰਦੇ ਦੇ ਵਿੱਚ ਵਿਚਾਰਾਂ ਕਰਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਾਨ ਹੀ ਹਨ ਜਿਨ੍ਹਾਂ ਨੇ ਅਜਰ ਨੂੰ ਜਰਿਆ ਹੈ,
ਇਨ ਸਮ ਧੀਰਜ ਧਰਨੀ ਮਾਹੇ,
ਵੀ ਇਹਨਾਂ ਦੇ ਸਮਾਨ ਜਿਹੜੀ ਧਰਤੀ ਵਿੱਚ ਵੀ ਇੰਨੀ ਧੀਰਜ ਨਹੀਂ ਜਿੰਨੀ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਧੀਰਜ ਹੈ। ਇਹਨਾਂ ਨੇ ਧਰਤੀ ਨੂੰ ਵੀ ਸਿਖਾ ਦਿੱਤਾ ਵੀ ਐਸੀ ਧੀਰਜ ਰੱਖਣੀ ਹੈ, ਅਤੇ ਇਸੇ ਤਰ੍ਹਾਂ ਜਿਹੜੀ ਧਰਤੀ ਹੈ ਧਰਤੀ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਮਾਨ ਜਿਹੜਾ ਹੋਰ ਕੋਈ ਨਹੀਂ ਹੈ।
ਜਗ ਮਹਿ ਪਰ ਵਿਚਰੀ ਹੈ ਖਾ ਕਾਏ,
ਵਿਚਰੀ ਹੈ ਕਾਹੇ, ਵੀ ਕਿਸ ਨੂੰ ਜਿਹੜਾ ਵਿਚਾਰੀਏ ਵੀ ਧਰਤੀ ਉੱਪਰ ਹੋਰ ਵੀ ਕੋਈ ਐਸਾ ਧੀਰਜ ਵਾਲਾ ਹੋ ਸਕਦਾ ਹੈ, ਐਸਾ ਕੋਈ ਹੈ ਹੀ ਨਹੀਂ ਹੈ ਵੀ ਜਿਹੋ ਜਿਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ ਮਹਾਨ।
ਅਜਰ ਜਰਨ ਕੀ ਅਵਧ ਦਿਖਾਈ,
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਅਜਰ ਜਿਹੜੀ ਨਾ ਜਰੇ ਵਾ ਜਾਣ ਵਾਲੇ ਨੂੰ ਵੀ ਸਤਿਗੁਰੂ ਜੀ ਨੇ ਜਰਿਆ ਹੈ, ਜਿਸ ਚੀਜ਼ ਨੂੰ ਜਰਨਾ ਨਹੀਂ ਚਾਹੀਦਾ ਉਸ ਨੂੰ ਵੀ ਗੁਰੂ ਜੀ ਨੇ ਜਰ ਕੇ ਅਤੇ ਇਹਦੇ ਹੱਦ ਹੀ ਦਿਖਾ ਦਿੱਤੀ ਹੈ ਵੀ ਭਾਈ ਇਸ ਤਰ੍ਹਾਂ ਜਰ ਲੈਣਾ ਹੈ। ਗੁਰੂ ਜੀ ਦੇ ਉਸ ਪਰਮੇਸ਼ਰ ਦਾੜਾ ਭਾਣਾ ਤੇਰਾ ਕੀਆ ਮਿੱਠਾ ਲਾਗੇ, ਉਹਦੇ ਵਿੱਚ ਜੇ ਕਿਤੇ ਰਹਿਣਾ ਪੈ ਜਾਵੇ ਸਮਾਂ ਬਣ ਆਵੇ ਤਾਂ ਰਹਿਣਾ ਹੈ।
ਅਸ਼ਤ ਸ਼ਕਤ ਅਤ ਦੁੱਖ ਅਤ ਪਾਈ,
ਵੀ ਗੁਰੂ ਜੀ ਵਿੱਚ ਮਹਾਨ ਸ਼ਕਤੀ ਹੈ, ਸ਼ਕਤੀਆਂ ਦੇ ਸਮੁੰਦਰ ਹੈ, ਫਿਰ ਵੀ ਗੁਰੂ ਜੀ ਨੇ ਵੇਖ ਲਓ ਸਰੀਰ ਕਰਕੇ ਆਪਣੇ ਦੇ ਦੁੱਖ ਜਿਹੜਾ ਝੱਲ ਲਿਆ ਪਰ ਚੰਦੂ ਦੁਸ਼ਟ ਨੂੰ ਕੁਝ ਨਹੀਂ ਕਿਹਾ। ਅਜਰ ਜਰਨ ਜਿਹੜੀਆਂ ਗੁਰੂ ਜੀ ਸ਼ਕਤੀਆਂ ਹੈ ਮਹਾਨ, ਉਹ ਅਜਰ ਜਰਨ ਹੁੰਦੀਆਂ। ਹੁਣ ਕਿਸੇ ਵਿੱਚ ਥੋੜ੍ਹੀ ਜਿਹੀ ਕਣੀ ਹੋਵੇ ਉਹਨੂੰ ਕੁਝ ਗੱਲ ਕਹਿ ਦਿਓ ਸਿੱਧਾ ਸਰਾਪ, ਜਾਂ ਨੇ ਕਹਿਣਾ ਤੇਰਾ ਰਵੇ ਕੱਖ ਨਾ, ਆ ਸਾਡੇ ਪੱਲੇ ਕੁਝ ਨਹੀਂ ਹੁੰਦਾ, ਇਹ ਕਹਿੰਦੇ ਵੀ ਤੇਰਾ ਰਵੇ ਕੱਖ ਨਾ, ਤੇਰਾ ਰਹਿਣਾ ਕੱਖ ਨਹੀਂ ਹੈ, ਤੂੰ ਮੈਨੂੰ ਤੰਗ ਕੀਤਾ ਹੈ। ਪਰ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ ਜਿਨ੍ਹਾਂ 'ਚ ਇੰਨੀ ਸ਼ਕਤੀ ਹੈ, ਸ਼ਕਤੀਆਂ ਦੇ ਸਮੁੰਦਰ ਹੈ, ਸਭ ਨੂੰ ਅਜ਼ਮਤਾ ਪੀਰਾਂ ਪੈਗੰਬਰਾਂ ਔਲੀਆਂ ਅਵਤਾਰਾਂ ਨੂੰ ਦੇਣ ਵਾਲੇ ਗੁਰੂ ਜੀ ਸ਼ਕਤੀ, ਪਰ ਫਿਰ ਵੀ ਧੀਚਤਾ ਰੱਖ ਕੇ ਵਿਖਾਈ ਹੈ। ਤੱਤੀ ਤਵੀ 'ਤੇ ਵੀ ਬੈਠੇ ਗੁਰੂ ਜੀ, ਦੇਗ ਵਿੱਚ ਵੀ ਬੈਠੇ ਹਨ, ਤੱਤੀ ਰੇਤਾ 'ਤੇ ਬੈਠੇ, ਕਿਤੇ ਚੰਦੂ ਨੂੰ ਕਿਤੇ ਕੁਝ ਨਹੀਂ ਕਿਹਾ ਹੈ, ਨਹੀਂ ਤਾਂ ਚੰਦੂ ਕੁਝ ਵੀ ਨਹੀਂ ਸੀ ਜੋ ਗੁਰੂ ਜੀ ਇੱਕ ਬਚਨ ਕਰ ਦਿੰਦੇ। ਇਹ ਗੁਰੂ ਜੀ ਦੀ ਮਹਾਨ ਦਾਈ ਹੈ ਵੀ ਇੰਨਾ ਸਰੀਰ ਕਰਕੇ ਜਿਹੜਾ ਦੁੱਖ ਪਾਇਆ ਗੁਰੂ ਜੀ ਨੇ, ਸਰੀਰ ਕਰਕੇ ਆਦਮ ਸਰੂਪ ਗੁਰੂ ਜੀ ਦੇ ਕੋਈ ਦੁੱਖ ਨਹੀਂ ਹੈ, ਜਿਹੜੇ ਗੁਰੂ ਜੀ ਨੇ ਆਪਣੇ ਸਰੀਰ ਉੱਪਰ ਫਲੂਏ ਛਾਲੇ ਦਿਖਾਏ, ਇਹ ਵੀ ਗੁਰੂ ਜੀ ਨੇ ਆਪਣੇ ਸਵੈ ਇੱਛਾ ਅਨੁਸਾਰ ਹੀ, ਵੀ ਦੁਸ਼ਟ ਨੂੰ ਸਾਡੀ ਸ਼ਕਤੀ ਦਾ ਪਤਾ ਲੱਗ ਜਾਵੇ, ਇਹ ਇਹਦੀ ਮਦਦ 'ਤੇ ਪੜਦਾ ਪਿਆ ਰਹੇ ਅਤੇ ਇਸੇ ਤਰ੍ਹਾਂ ਇਹ ਦੁਸ਼ਟਤਾ ਹੀ ਕਰਦਾ ਰਹੇ, ਅਖੀਰੀ ਜਿਹੜਾ ਆਪਣਾ ਅੰਤ ਪਾਵੇ, ਅੰਤ ਹੀ ਹੋਣਾ ਹੈ, ਆਪਣੀ ਜੜ੍ਹਾਂ ਵੀ ਪੁੱਟ ਰਿਹਾ ਹੈ। ਇਸ ਤਰ੍ਹਾਂ ਗੁਰੂ ਜੀ ਨੇ ਧੀਰਜਤਾ ਵਿਖਾਈ, ਜੋ ਕਿ ਗੁਰੂ ਜੀ ਦੇ ਆਪਣੇ ਬਚਨ ਹੈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸਮ ਹਮ ਕੋ ਬਣ ਆਈ, ਉਹ ਸੱਚੇ ਪਾਤਸ਼ਾਹ ਜੀ ਬਚਨ ਪੂਰੇ ਕਰ ਰਹੇ ਹਨ, ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਹੇ ਹਨ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਹੜੀ ਕਥਾ ਸਾਸਨ ਦੀ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਜਿਹੜੀ ਸਮੇਂ ਦੀ ਸਮਾਪਤੀ ਹੈ, ਕਥਾ ਦੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਨਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਇਨ ਸਮ ਧੀਰਜ ਧਰਨੀ ਮਾਹੇ, ਜਗਮਹਿ ਅਪਰ ਬਚਰੀ ਹੈ ਕਾਹੇ,
ਬਿਚਰੀ ਹੈ ਕਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। हे अच्युत हे पार ब्रह्म अविनाशी अगनास हे पूर्ण हे सर्व मैं दुख भंजन गुणदास हे संगी हे निरंकार हे निर्गुण सब टेक हे गोबिंद हे गुण निदान जा कै सदा विवेक हे अपरंपर हर हरे है भी हूमन हार हे संत है कै सदा संग निदारा आधार हे ठाकर हो दास रो मैं निर्गुण गुण नहीं कोए नानक दीजै नाम दान राखो ही परोए आए प्रभ शरणागति कृपा निद दयाल एक अखर हर मन बस्त नानक होत निहाल वाहिगुरु नाम जहाज है चढ़े सो उतरै पार जो सरदा कर सेम दे गुर पार उतारन हार कथा लता व्रत होत है सुनो सिंह सुजान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहिगुरु जी का खालसा वाहिगुरु जी।